now, News Takeaway.
ਕਨੈਕਟ ਐਫ ਐਮ 91.5 ਤੇ ਸਵੇਰ ਵਾਲੇ ਸ਼ੋਅ ਵਿੱਚ ਹੁਣ ਸਮਾਂ ਹੈ ਨਿਊਜ਼ ਟੇਕ ਅਵੇ ਸੈਗਮੈਂਟ ਦਾ। ਲਾਈਕ ਆਈ ਮੈਂਸ਼ਨ ਕਿ ਵਾਸੂ ਕੁਮਾਰ ਜੀ ਅੱਜ ਕਿਸੇ ਨਿੱਜੀ ਰੁਝੇਵੇਂ ਕਰਕੇ ਪ੍ਰੋਗਰਾਮ ਦੇ ਵਿੱਚ ਸ਼ਾਮਲ ਨਹੀਂ ਹੋ ਪਾਉਣਗੇ, ਪਰ ਗੱਲਬਾਤ ਦਾ ਸਿਲਸਿਲਾ, ਜਾਣਕਾਰੀ ਦਾ ਸਿਲਸਿਲਾ ਆਪਾਂ ਜਾਰੀ ਰੱਖਾਂਗੇ। ਸ਼ਾਮ ਵਾਲਾ ਸ਼ੋਅ ਵਾਸੂ ਜੀ ਅੱਜ ਕਰਨਗੇ ਫਰੋਮ 7 PM ਟੂਡੇ, 7 to 9 PM। ਫੀਫਾ ਵਰਲਡ ਕੱਪ ਨਾਲ ਹੀ ਗੱਲ ਸ਼ੁਰੂ ਕਰ ਲੈਂਦੇ ਹਾਂ ਜੀ, ਕਿਉਂਕਿ ਮੈਸੇਜਿਸ ਉਹਨੂੰ ਲੈ ਕੇ ਉਹਦੇ ਨਾਲ ਸੰਬੰਧਿਤ ਕਾਫੀ ਆ ਰਹੇ ਨੇ, ਫਿਰ ਬਾਕੀ ਦੀਆਂ ਖਬਰਾਂ ਵੱਲ ਰੁੱਖ ਕਰਦੇ ਹਾਂ। ਫੀਫਾ ਵਰਲਡ ਕੱਪ ਦੇ ਵਿੱਚ ਕੱਲ੍ਹ ਅਰਜਨਟੀਨਾ ਨੂੰ 1-0 ਦੇ ਫਰਕ ਨਾਲ ਹਰਾ ਦਿੱਤਾ ਹੈ ਸਪੇਨ ਨੇ। ਮੈਚ ਦੁਨੀਆ ਭਰ ਦੇ ਵਿੱਚ 2 billion ਲਗਭਗ ਲੋਕਾਂ ਨੇ ਵੇਖਿਆ, ਅਰਾਊਂਡ ਦਾ ਵਰਲਡ ਨੰਬਰ ਉਸ ਤੋਂ ਜ਼ਿਆਦਾ ਵੀ ਹੋ ਸਕਦਾ, ਕਿਉਂਕਿ ਹੁਣ ਜਿਹੜੇ ਸਾਰੇ ਨੰਬਰਸ ਨੇ, ਕਿਉਂਕਿ ਵੱਖੋ ਵੱਖਰੇ ਤਰੀਕੇ ਨਾਲ ਜਿਵੇਂ ਲੋਕ ਮੈਚ ਵੇਖਦੇ ਆ ਉਹ ਕੈਪਚਰ ਨਹੀਂ ਹੋ ਪਾਉਂਦੇ। ਪਰ ਸਪੇਨ ਦੀ ਟੀਮ ਜਿਹਨੇ ਕਿ ਬਹੁਤ ਵਧੀਆ ਪ੍ਰਦਰਸ਼ਨ ਕੀਤਾ ਇਸ ਸਾਰੇ ਦੇ ਸਾਰੇ ਟੂਰਨਾਮੈਂਟ 'ਚ, 8 matches ਦੇ ਵਿੱਚ ਸਪੇਨ ਦੀ ਟੀਮ ਨੇ ਸਿਰਫ 1 goal ਕਨਸੀਡ ਕੀਤਾ 8 matches ਦੇ ਵਿੱਚ। ਇਹ ਆਪਣੇ ਆਪ ਦੇ ਵਿੱਚ ਇੱਕ ਰਿਕਾਰਡ ਆ, ਅਤੇ ਅਜਿਹਾ ਵੀ ਪਹਿਲੀ ਵਾਰ ਹੋਇਆ ਹੈ ਫੀਫਾ ਵਰਲਡ ਕੱਪ ਦੇ ਇਤਿਹਾਸ 'ਚ ਕਿ ਫੀਫਾ ਦਾ ਜਿਹੜਾ ਵਿਮੈਨਸ ਵਰਲਡ ਕੱਪ ਹੈ ਉਹ ਵੀ ਸਪੇਨ ਦੀ ਟੀਮ ਨੇ ਹੀ ਜਿੱਤਿਆ ਸੀ 2023 ਦੇ ਵਿੱਚ, ਅਤੇ ਹੁਣ ਜਿਹੜਾ ਮੈਨਸ ਵਰਲਡ ਕੱਪ ਆ ਉਹਦੇ ਵੀ ਚੈਂਪੀਅਨਸ ਸਪੇਨ ਹੀ ਬਣ ਗਏ ਨੇ। ਸੋ ਦਿਸ ਇਜ਼ ਫੋਰ ਦਾ ਫਸਟ ਟਾਈਮ ਕਿ ਮੈਨਸ ਫੀਫਾ ਵਰਲਡ ਕੱਪ ਅਤੇ ਵਿਮੈਨਸ ਫੀਫਾ ਵਰਲਡ ਕੱਪ ਕਿਸੇ ਇੱਕੋ ਮੁਲਕ ਦੀ ਟੀਮ ਦੀਆਂ, ਇੱਕੋ ਮੁਲਕ ਦੀਆਂ ਟੀਮਾਂ ਨੇ ਜਿੱਤਿਆ ਹੋਵੇ। ਸੋ ਉਹ ਵੀ ਜਿਹੜਾ ਰਿਕਾਰਡ ਆ ਉਹ ਸਪੇਨ ਦੀ ਝੋਲੀ ਪਿਆ। ਕੱਲ੍ਹ ਮੈਚ ਬੜਾ ਦਿਲਚਸਪ ਸੀ, ਇਹਦੇ ਉੱਪਰ ਸਾਰਿਆਂ ਦੀਆਂ ਨਜ਼ਰਾਂ ਸੀ। ਹਾਂ, ਜਿਹੜੇ ਚਾਹੁੰਦੇ ਸੀ ਆ ਉਮੀਦ ਕਰਦੇ ਸੀ ਕਿ ਗੋਲ ਫੈਸਟ ਹੋਏਗਾ, ਜਿਵੇਂ ਪਰਸੋਂ ਵਾਲਾ ਮੈਚ ਸੀ ਇੰਗਲੈਂਡ ਅਤੇ ਫਰਾਂਸ ਵਿਚਕਾਰ, 6-4 ਦੇ ਫਰਕ ਨਾਲ ਇੰਗਲੈਂਡ ਨੇ ਫਰਾਂਸ ਨੂੰ ਹਰਾਇਆ, ਜਿਹੜੀ 3rd ਅਤੇ 4th ਪਲੇਸ ਵਾਲੀ ਗੇਮ ਸੀ। ਟੋਟਲ 10 ਗੋਲ ਹੋਏ ਉਸ ਗੇਮ ਦੇ ਵਿੱਚ, ਪਰ ਕੱਲ੍ਹ ਵਾਲੀ ਗੇਮ ਦੇ ਵਿੱਚ 1 ਗੋਲ ਹੋਇਆ, ਉਹ ਵੀ ਜਿਹੜਾ ਐਕਸਟਰਾ ਟਾਈਮ ਸੀ ਉਹਦੇ ਵਿੱਚ ਜਾ ਕੇ। ਜ਼ਾਹਰ ਹੈ ਕਿ ਮੁਕਾਬਲਾ ਇਸ ਹਿਸਾਬ ਦਾ ਰਿਹਾ ਕਿ ਮੈਂ ਜਿਵੇਂ ਪਹਿਲਾਂ ਵੀ ਗੱਲ ਕਰ ਰਿਹਾ ਸੀ ਕਿ ਜੇ ਕਿਤੇ ਅਰਜਨਟੀਨਾ ਦਾ ਗੋਲੀ ਤਕੜਾ ਨਾ ਹੁੰਦਾ ਤਾਂ ਗੋਲ ਕਿਤੇ ਜ਼ਿਆਦਾ ਹੋਣੇ ਸੀ। ਤੁਸੀਂ ਹਰ ਡਿਪਾਰਟਮੈਂਟ ਦੇਖ ਲਓ ਗੇਮ ਦਾ, ਹਰ ਲਗਭਗ ਹਰ ਡਿਪਾਰਟਮੈਂਟ ਦੇ ਵਿੱਚ ਸਪੇਨ ਨੇ ਅਰਜਨਟੀਨਾ ਨੂੰ ਆਊਟ ਕਲਾਸ ਕੀਤਾ। ਬਾਅਦ ਦੇ ਵਿੱਚ ਆਫਕੋਰਸ ਜਦੋਂ ਮੈਡਲਸ ਵਗੈਰਾ ਵੰਡੇ ਗਏ, ਡੋਨਲਡ ਟਰੰਪ ਉੱਥੇ ਸਨ, ਪ੍ਰਧਾਨ ਮੰਤਰੀ ਮਾਰਕ ਕਾਰਨੀ ਕੈਨੇਡਾ ਦੇ ਉਹ ਵੀ ਗਏ ਹੋਏ ਸੀ, ਅਤੇ ਮੈਕਸੀਕੋ ਦੀ ਰਾਸ਼ਟਰਪਤੀ ਕਲੌਡੀਆ ਸ਼ੇਨਬੌਮ ਵਾਜ਼ ਆਲਸੋ ਦੇਅਰ। ਜਿਹੜੀ ਪ੍ਰੈਜੈਂਟੇਸ਼ਨ ਸੈਰੇਮਨੀ ਹੋਈ, ਰਨਰ ਅਪ ਦਾ ਮੈਡਲ ਜਦੋਂ ਲਾਇਨਲ ਮੈਸੀ ਨੂੰ ਮਿਲਦਾ ਅਤੇ ਮੈਸੀ ਦੀਆਂ ਅੱਖਾਂ ਦੇ ਵਿੱਚੋਂ ਅੱਥਰੂ ਨਹੀਂ ਰੁਕ ਸਕੇ। ਹੀ ਵਾਜ਼ ਆਫਕੋਰਸ ਵੈਰੀ ਸੈਡ, ਪਰ ਮੈਸੀ ਨੇ ਇਹ ਗੱਲ ਕੰਸੀਡ ਕੀਤੀ ਕਿ ਦੂਜੀ ਟੀਮ, ਸਪੇਨ ਦੀ ਟੀਮ ਨੇ ਕਿਤੇ ਬਿਹਤਰ ਸੌਕਰ ਖੇਡੀ ਹੈ ਕੱਲ੍ਹ, ਸੋ ਦਾ ਬੈਟਰ ਟੀਮ ਡਿਜ਼ਰਵ ਟੂ ਵਿਨ। ਯਮਾਲ ਨੂੰ ਲੈ ਕੇ ਕਾਫੀ ਉਤਸੁਕਤਾ ਇਸ ਪੂਰੇ ਟੂਰਨਾਮੈਂਟ ਦੇ ਵਿੱਚ ਬਣੀ ਰਹੀ, ਇੱਕ ਚਾਈਲਡ ਪ੍ਰੋਡਜੀ ਜਿਹੜਾ ਕਿ ਸ਼ੁਰੂ ਹੋਇਆ ਬੜੇ ਆਪਣੀ ਯੰਗ ਉਮਰ ਦੇ ਵਿੱਚ, ਈਵਨ ਨਾ ਉਹਦੀ ਉਮਰ ਸਿਰਫ 19 ਦੀ ਹੀ ਹੈ, ਅਤੇ ਯਮਾਲ ਦਾ ਛੋਟਾ ਜਿਹਾ ਭਰਾ ਜਿਹੜਾ ਸਟੈਂਡ ਦੇ ਵਿੱਚ ਬੈਠਾ ਸੀ, ਉਹਦੀ ਵੀ ਜਿਹੜੀ ਫੁਟੇਜ ਆ, ਅਤੇ ਜਦੋਂ ਟੀਮ ਜਿੱਤ ਗਈ, ਜਦੋਂ ਦੌੜਿਆ ਆ ਕੇ ਯਮਾਲ ਨੂੰ ਮਿਲਿਆ, ਉਹਨੇ ਵੀ ਸੋਸ਼ਲ ਮੀਡੀਆ 'ਤੇ ਕਾਫੀ ਜ਼ਿਆਦਾ ਧਿਆਨ ਆ ਜਿਹੜਾ ਬਟੋਰਿਆ ਹੈ। ਪਰ ਜੇ ਓਵਰਆਲ ਦੇਖਿਆ ਜਾਵੇ, ਗੇਮ ਬੜੀ ਕਮਾਲ ਦੀ ਸੀ। ਅਰਜਨਟੀਨਾ ਦੇ ਗੋਲੀ ਨੇ ਟੋਟਲ 12 ਸੇਵਸ ਕੀਤੀਆਂ, ਸਪੇਨ ਨੇ ਜਿਹੜੇ ਪਹਿਲੇ 20 ਸ਼ੋਟ ਸੀਗੇ ਉਹ ਸਪੇਨ ਨੇ ਲਏ ਗੋਲ 'ਤੇ। ਸੋ ਅਰਜਨਟੀਨਾ ਹਰ ਮਾਮਲੇ ਦੇ ਵਿੱਚ ਕਾਫੀ ਜ਼ਿਆਦਾ ਪਛੜਿਆ ਹੋਇਆ ਸੀ, ਅਤੇ 12 ਸੇਵਸ ਅਰਜਨਟੀਨਾ ਦੇ ਗੋਲ ਨੇ ਕੀਤੀਆਂ, ਗੋਲਕੀਪਰ ਨੇ ਕੀਤੀਆਂ। ਅਤੇ ਇਸ ਤੋਂ ਇਲਾਵਾ ਸਪੇਨ ਜੇ, ਅੱਛਾ ਇੱਕ ਹੋਰ ਰਿਕਾਰਡ ਆ, ਪਿਛਲੇ 38 ਮੈਚਿਸ ਦੇ ਵਿੱਚ, ਇਨ ਦਾ ਲਾਸਟ 38 ਗੇਮਸ, ਸਪੇਨ ਹਾਰਿਆ ਨਹੀਂ ਆ, 29 ਮੈਚ ਜਿੱਤੇ ਨੇ, 9 ਗੇਮਸ ਇਹਨਾਂ ਦੀਆਂ ਹੋਈਆਂ ਨੇ ਡਰੋ। ਇਹ ਕਿਸੇ ਵੀ ਯੂਰੋਪੀਅਨ ਟੀਮ ਵੱਲੋਂ ਦਿਸ ਇਜ਼ ਦਾ ਲੌਂਗੈਸਟ ਸਟਰੀਕ ਐਵਰ, ਅਨਬੀਟਨ ਸਟਰੀਕ। ਇਸ ਤੋਂ ਪਹਿਲਾਂ ਇਟਲੀ ਦੀ ਸਟਰੀਕ ਸੀ, ਜਿਹੜੇ ਕਿ 37 ਮੈਚ ਲਗਾਤਾਰ ਨਹੀਂ ਸਨ ਹਾਰੇ, ਅਕਤੂਬਰ 2018 ਤੋਂ ਲੈ ਕੇ ਸਤੰਬਰ 2021 ਦਰਮਿਆਨ। ਪਰ ਜਿਹੜੀ ਉਹ ਵਾਲੀ ਵੀ, ਜਿਹੜਾ ਉਹ ਵਾਲਾ ਰੈਕਰਡ ਸੀ ਇਟਲੀ ਦਾ, ਉਹ ਵੀ ਸਪੇਨ ਨੇ ਹੀ ਤੋੜਿਆ ਸੀ। ਸਪੇਨ ਨੇ ਇਹਨਾਂ ਨੂੰ ਹਰਾਇਆ ਸੀ ਸਤੰਬਰ 2021 ਦੇ ਵਿੱਚ ਇਟਲੀ ਨੂੰ, ਅਤੇ ਫਿਰ ਸਪੇਨ ਹੁਣ ਪਿਛਲੇ 39 ਮੈਚਿਸ ਦੇ ਵਿੱਚੋਂ ਕੋਈ ਵੀ ਆਪਣਾ ਜਿਹੜਾ ਮੈਚ ਆ ਉਹ ਨਹੀਂ ਹਾਰਿਆ। ਪਿਛਲੇ 2 ਤੋਂ ਵੀ ਵੱਧ ਸਮੇਂ ਦੇ ਵਿੱਚ ਸਪੇਨ ਨੂੰ ਕਿਸੇ ਵੀ ਟੀਮ ਨੇ ਨਹੀਂ ਹਰਾਇਆ ਹੈ। ਤਾਂਹੀਓ ਜਦੋਂ ਕੱਲ੍ਹ ਵਰਲਡ ਕੱਪ ਖਤਮ ਹੋਇਆ, ਜਦੋਂ ਵਿਸਲ ਵੱਜੀ ਆ ਫਾਈਨਲ, ਤਾਂ ਕਮੈਂਟੇਟਰ ਨੇ ਕਿਹਾ ਸੀ, ਦ ਕਿੰਗਸ ਆਫ ਯੂਰੋਪ ਆਰ ਨਾਓ ਦ ਕਿੰਗਸ ਆਫ ਦ ਵਰਲਡ। ਸੋ ਸਪੇਨ ਨੇ ਕੱਲ੍ਹ ਬੜੀ ਇੱਕ ਜ਼ੋਰਦਾਰ ਅਤੇ ਇੰਟਰਸਟਿੰਗ ਜਿੱਤ ਦਰਜ ਕੀਤੀ ਹੈ। 134 ਗੇਮ ਸੀ ਕੱਲ੍ਹ, ਦਿਸ ਵਾਜ਼ ਦ ਬਿਗੈਸਟ ਵਰਲਡ ਕੱਪ ਐਵਰ। 48 ਟੀਮਸ ਇਹਦੇ ਵਿੱਚ ਉਹਨਾਂ ਨੇ ਹਿੱਸਾ ਲਿਆ ਸੀ, ਅਤੇ ਇਸ ਐਡੀਸ਼ਨ ਆਫ ਦ ਵਰਲਡ ਕੱਪ ਦੇ ਵਿੱਚ ਕਿਉਂਕਿ ਮੈਚ ਜ਼ਿਆਦਾ ਸੀ, ਇਸ ਕਰਕੇ ਆਫਕੋਰਸ ਗੋਲ ਵੀ ਕਿਤੇ ਜ਼ਿਆਦਾ ਹੋਏ ਨੇ। 300 ਤੋਂ ਵੀ ਵੱਧ ਗੋਲ ਇਸ ਵਰਲਡ ਕੱਪ ਦੇ ਵਿੱਚ ਸਕੋਰ ਹੋਏ ਨੇ। ਜਿਹੜੀ ਐਵਰੇਜ ਬਣਦੀ ਹੈ ਪਰ ਗੇਮ ਉਹ 3 ਗੋਲਸ ਦੀ ਬਣਦੀ ਆ। ਅਤੇ ਤੁਸੀਂ ਇਹ ਦੇਖ ਲਓ ਵੀ ਸਪੇਨ ਦਾ ਜਿਹੜਾ ਪਲਾਨ ਸੀ ਉਹ ਬੜਾ ਵਧੀਆ ਰਿਹਾ। ਉਹਨਾਂ ਦਾ ਤਾਂ ਇਹੀ ਪਲਾਨ ਸੀ ਨਾ ਕਿ ਜਿੰਨੀ ਜ਼ਿਆਦਾ ਸਮੇਂ ਤੱਕ ਜਿੰਨਾ ਵੱਧ ਤੋਂ ਵੱਧ ਹੋ ਸਕਦਾ ਬੋਲ ਆਪਣੀ ਪੋਜੈਸ਼ਨ ਦੇ ਵਿੱਚ ਰੱਖੋ ਅਤੇ ਓਪੋਨੈਂਟਸ ਨੂੰ ਕੋਈ ਮੌਕਾ ਨਾ ਦਿਓ, ਚਾਂਸ ਨਾ ਦਿਓ। ਜਿਹੜੇ ਮੌਕੇ ਬਣੇ ਵੀ, ਜਿਹੜੇ ਕੋਈ ਪੈਨਲਟੀ ਕੋਰਨਰ ਵਗੈਰਾ ਦੇ ਮੌਕੇ ਬਣੇ ਵੀ, ਉਹਨਾਂ ਦੇ ਉੱਪਰ ਵੀ ਅਰਜਨਟੀਨਾ ਕੈਪੀਟਲਾਈਜ਼ ਨਹੀਂ ਕਰ ਸਕਿਆ। ਇੱਕ ਜਿਹੜਾ ਰੈੱਡ ਕਾਰਡ ਲੈ ਲਿਆ 93rd ਮਿੰਟ ਦੇ ਵਿੱਚ, ਭਾਵ ਜਿਹੜਾ ਸਟੋਪੇਜ ਟਾਈਮ ਸੀ 90 ਮਿੰਟਾਂ ਤੋਂ ਬਾਅਦ, ਉਹਦੇ ਵਿੱਚ ਇੱਕ ਰੈੱਡ ਕਾਰਡ ਮਿਲਦਾ। ਅਰਜਨਟੀਨਾ ਦੀ ਟੀਮ 11 ਤੋਂ ਘੱਟ ਕੇ 10 'ਤੇ ਰਹਿ ਜਾਂਦੀ ਆ ਅਤੇ ਉਸ ਤੋਂ ਬਾਅਦ ਫਿਰ ਐਕਸਟਰਾ ਟਾਈਮ ਦੇ ਵਿੱਚ ਜਿਹੜਾ ਗੋਲ ਸਕੋਰ ਕੀਤਾ ਗਿਆ, ਅਤੇ ਜਿਹੜਾ ਉਹ ਗੋਲ ਸਕੋਰ ਵੀ ਕੀਤਾ ਫੈਰਨ ਟੋਰੇਸ ਨੇ। ਫੈਰਨ ਟੋਰੇਸ ਦਾ ਇਸ ਟੂਰਨਾਮੈਂਟ ਦਾ ਪਹਿਲਾ ਗੋਲ ਸੀ ਅਤੇ ਸ਼ਾਇਦ ਉਸਦੇ ਕਰੀਅਰ ਦਾ ਸਭ ਤੋਂ ਇੰਪੋਰਟੈਂਟ ਗੋਲ ਸੀ, ਕਿਉਂਕਿ ਉਹੀ ਗੋਲ ਨਿਰਣਾਇਕ ਗੋਲ ਹੋ ਨਿਬੜਿਆ। ਸੋ ਇਟ ਵਾਜ਼ ਅ ਗੁੱਡ ਗੇਮ, ਇਟ ਵਾਜ਼ ਅ ਗੁੱਡ ਟੂਰਨਾਮੈਂਟ। ਆਫਕੋਰਸ ਉਹਦੇ ਵਿੱਚ ਕੁਝ ਕੰਟਰੋਵਰਸੀਜ਼ ਵਗੈਰਾ ਵੀ ਜੁੜੀਆਂ ਰਹੀਆਂ, ਪਰ ਇਹ ਜ਼ਰੂਰ ਹੈ ਕਿ ਹੁਣ ਜਿਹੜੇ ਫੈਨ ਜ਼ੋਨਸ ਵਗੈਰਾ ਨੇ ਜਿਹੜੇ ਇੱਥੇ ਵੀ ਤਿਆਰ ਕੀਤੇ ਗਏ ਸੀ, ਉਹਨਾਂ ਨੂੰ ਹੁਣ ਵਾਈਂਡ ਅਪ ਕਰ ਦਿੱਤਾ ਜਾਣਾ। ਬੀ ਸੀ ਪਲੇਸ ਦੇ ਵਿੱਚ ਜਿਹੜਾ ਇੱਕ ਸਪੈਸ਼ਲ ਘਾਹ ਲਗਾਇਆ ਗਿਆ ਸੀ ਐਬਟਸਫਰਡ ਦੇ ਵਿੱਚ ਉਗਾ ਕੇ, ਉਹ ਘਾਹ ਤਾਂ ਉੱਥੋਂ ਆਲਰੇਡੀ ਹਟਾ ਦਿੱਤਾ ਗਿਆ। ਕੁਝ ਲੋਕਾਂ ਦਾ ਇਹ ਮੰਨਣਾ ਸੀ ਕਿ ਵੈਸੇ ਕਰ ਰਿਆਂ ਦੇਣਾ ਚਾਹੀਦਾ ਸੀ ਕਿ ਉਹ ਘਾਹ ਸੇਲ 'ਤੇ ਲਾ ਦਿੰਦੇ, ਕਿ ਜੇ ਕਿਸੇ ਨੇ ਥੋੜ੍ਹਾ ਥੋੜ੍ਹਾ ਉਹਦਾ ਪੈਚ ਖਰੀਦਣਾ ਆਪਣੇ ਘਰ ਦੇ ਵਿੱਚ, ਆਪਣੇ ਲੋਨ ਦੇ ਵਿੱਚ ਲਾਉਣਾ, ਪਰ ਆਈ ਗੈਸ ਫੀਫਾ ਵਾਲੇ ਉਹਦੀ ਪਰਮਿਸ਼ਨ ਨਹੀਂ ਦੇਣਗੇ। ਫੀਫਾ ਵਾਲੇ ਕੰਟਰੋਲ ਬਹੁਤ ਚੀਜ਼ਾਂ ਕਰਦੇ ਆ, ਜਾਂ ਜੇ ਉਹ ਵੇਚਣ 'ਤੇ ਲਾ ਵੀ ਦਿੰਦੇ, ਜਿਹੜਾ ਉਹਦਾ ਕੋਈ ਪ੍ਰੋਫਿਟ ਜਿਹਾ ਹੁੰਦਾ, ਫੀਫਾ ਨੇ ਕਹਿਣਾ ਸੀ ਇਹ ਪੈਸੇ ਵੀ ਸਾਡੇ ਆ, ਕਿਉਂਕਿ ਜਿਹੜਾ ਰੈਵਨਿਊ ਸ਼ੇਅਰ ਨਹੀਂ ਕਰਦਾ ਫੀਫਾ, ਰੈਵਨਿਊ ਦੇ ਵਿੱਚੋਂ ਹਰ ਪਾਸਿਓਂ ਫੀਫਾ ਵੀ ਕੱਟ ਲੈਣ ਦੇ ਵਿੱਚ ਬੜਾ ਮਾਹਰ ਹੈ। ਜੇ ਰੈਵਨਿਊ ਦੀ ਗੱਲ ਕਰ ਰਹੇ ਹਾਂ, ਅੱਛਾ ਇਹ ਗੱਲ ਵੀ ਮੈਂ ਨਾਲ ਜੋੜ ਕੇ ਕਰ ਹੀ ਦਿੰਦਾ। ਇਹ ਦੱਸਿਆ ਸੈਟਰਡੇ ਨੂੰ, ਇਹ ਗੱਲ ਰਿਵੀਲ ਕੀਤੀ ਗਈ ਫੀਫਾ ਦੇ ਪ੍ਰੈਜ਼ੀਡੈਂਟ ਜੀਐਨੀ ਇਨਫੈਂਟੀਨੋ ਵੱਲੋਂ, ਕਿ ਜਿਹੜਾ ਫੀਫਾ ਵਰਲਡ ਕੱਪ ਦਾ ਇਹ ਵਾਲਾ ਸਾਈਕਲ ਹੈ 2023 ਤੋਂ ਲੈ ਕੇ 2026 ਵਾਲਾ ਸਾਈਕਲ, ਇਹਦੇ ਵਿੱਚ ਜਿਹੜਾ ਟੋਟਲ ਰੈਵਨਿਊ ਹੈ ਫੀਫਾ ਦਾ, ਉਹ $15 ਬਿਲੀਅਨ ਤੋਂ ਵੀ ਜ਼ਿਆਦਾ ਹੋਣ ਦੀ ਉਮੀਦ ਹੈ। ਅਤੇ ਇਸ ਤੋਂ ਪਹਿਲਾਂ ਜਿਹੜੀ ਫੀਫਾ ਦੀ ਆਪਣੀ ਓਰਿਜਨਲ ਪ੍ਰੋਜੈਕਸ਼ਨ ਸੀ ਉਹ ਸੀ ਕਿ $11 ਬਿਲੀਅਨ ਬਣਨਗੇ 4 ਸਾਲਾਂ ਦੇ ਵਿੱਚ। ਸੋ ਜਿਹੜਾ ਇਹ $15 ਬਿਲੀਅਨ ਦਾ ਰੈਵਨਿਊ ਇਸ ਵਰਲਡ ਕੱਪ ਸਾਈਕਲ 'ਚੋਂ ਹੋਇਆ, ਇਹ ਆਪਣੇ ਆਪ ਦੇ ਵਿੱਚ ਫੀਫਾ ਵਾਸਤੇ ਵੀ ਇੱਕ ਰਿਕਾਰਡ ਹੈ। ਸੋ ਅੱਛਾ, ਇਹਦੇ ਵਿੱਚੋਂ ਟੋਟਲ ਇਹਨਾਂ 15 ਬਿਲੀਅਨ ਦੇ ਵਿੱਚੋਂ ਆਫਕੋਰਸ ਮੈਜੋਰਿਟੀ ਆਫ ਦਾ ਰੈਵਨਿਊ ਇਸੇ ਸਾਲ ਜਨਰੇਟ ਹੋਇਆ। 2026 ਦੇ ਵਿੱਚ ਤਕਰੀਬਨ $9 ਬਿਲੀਅਨ ਇਹਦੇ ਵਿੱਚੋਂ ਜਨਰੇਟ ਹੋਏ ਨੇ। ਇੱਕ ਤਾਂ ਦੇਖੋ ਰੀਜ਼ਨ ਇਹਦਾ ਕੀ ਆ, ਗੇਮਸ ਜ਼ਿਆਦਾ ਸੀ, 104 ਗੇਮ ਸੀਗੀਆਂ, 48 ਟੀਮਾਂ ਸੀਗੀਆਂ, ਜਿਹਦੇ ਕਰਕੇ ਜਿਹੜੇ ਮੈਚ ਸਨ ਉਹਨਾਂ ਦੀ ਗਿਣਤੀ ਜ਼ਿਆਦਾ, ਜ਼ਿਆਦਾ ਗਿਣਤੀ ਤਾਂ ਵਿਊਅਰਸ ਜ਼ਿਆਦਾ, ਜੇ ਜ਼ਿਆਦਾ ਵਿਊਅਰਸ ਜਾਂ ਜ਼ਿਆਦਾ ਵਿਊਅਰਸ ਦਾ ਪੋਟੈਂਸ਼ੀਅਲ, ਤਾਂ ਮੀਡੀਆ ਰਾਈਟਸ ਵੀ ਉਨੇ ਮਹਿੰਗੇ ਵਿਕਦੇ ਨੇ। ਮੀਡੀਆ ਰਾਈਟਸ ਦੇ ਰਾਹੀਂ ਹੀ $3.9 ਬਿਲੀਅਨ ਇਸ ਟੂਰਨਾਮੈਂਟ ਦੇ ਫੀਫਾ ਨੇ ਬਟੋਰੇ ਨੇ, $3.9 ਬਿਲੀਅਨ ਫਰੋਮ ਮੀਡੀਆ ਰਾਈਟਸ ਅਲੋਨ। ਬਾਕੀ ਜਿਹੜੀ ਸੈਕੰਡਰੀ ਟਿਕਟ ਮਾਰਕੀਟ ਦੀ ਫੀਸ ਆ, ਉਹਦੇ ਰਾਹੀਂ ਫੀਫਾ ਨੇ ਐਤਕੀ ਕਾਫੀ ਪੈਸੇ ਬਣਾਏ ਆ। ਸੋ ਜੇ ਕੋਈ ਟਿਕਟਿੰਗ ਪਲੈਟਫਾਰਮਸ ਅਤੇ ਜਿਹੜੇ ਰੀਸੈਲਿੰਗ ਪਲੈਟਫਾਰਮ ਸੀਗੇ, ਉੱਥੇ ਫੀਫਾ ਨੇ ਕੀ ਕੀਤਾ ਸੀ ਕਿ 15% ਕੱਟ ਲਿਆ ਬਾਇਰ ਤੋਂ ਅਤੇ 15% ਫੀਸ ਲਈ ਸੈਲਰ ਤੋਂ। ਸੋ ਇਸ ਕਰਕੇ ਵੀ ਜਿਹੜਾ ਉਹ ਉਹਨੇ ਵੀ ਇੱਕ ਜਿਹੜੀ ਕਮਾਈ ਦੇ ਵਿੱਚ ਵਾਧਾ ਕੀਤਾ। ਜਿਹੜੇ ਹੋਸਪਿਟੈਲਿਟੀ ਪੈਕੇਜਿਸ ਸੀਗੇ, ਪ੍ਰੀਮੀਅਮ ਹੋਸਪਿਟੈਲਿਟੀ ਪੈਕੇਜਿਸ ਵੇਚੇ ਗਏ ਕੈਨੇਡਾ, ਮੈਕਸੀਕੋ ਅਤੇ US ਦੇ ਵਿੱਚ, ਅਤੇ ਉਹਨਾਂ ਨੇ ਵੀ ਆਮ ਨਾਲੋਂ ਜ਼ਿਆਦਾ ਰੈਵਨਿਊ ਲਿਆ ਕੇ ਦਿੱਤਾ। ਜਿਹੜੇ ਪੈਸੇ ਨੇ, ਹੁਣ ਕਈਆਂ ਦੇ ਦਿਮਾਗ 'ਚ ਆਏਗਾ ਪੈਸੇ ਜਾਣੇ ਕਿੱਥੇ ਆ, ਹੋਸਟ ਸਿਟੀਜ਼ ਨਾਲ ਨਹੀਂ ਇਹਨਾਂ ਨੇ ਕੋਈ ਰੈਵਨਿਊ ਸਾਂਝਾ ਕਰਨਾ। ਜੋ ਇਹਨਾਂ ਨੂੰ ਪੈਸੇ ਬਣੇ ਆ, ਪੈਸੇ ਸਾਰੇ ਫੀਫਾ ਨੇ ਲੈ ਕੇ ਜਾਣੇ ਆ, ਪਰ ਪੈਸੇ ਜਾਣਗੇ ਕਿੱਥੇ? ਫੀਫਾ ਵੈਸੇ ਨੋਨ ਪ੍ਰੋਫਿਟ ਦੇ ਤੌਰ 'ਤੇ ਓਪਰੇਟ ਕਰਦਾ, ਉਹ ਕਹਿੰਦੇ ਇਸ ਤਾਂ ਗੈਰ ਮੁਨਾਫਾ ਸੰਸਥਾ। ਜਿਹੜਾ ਇਹ ਰੈਵਨਿਊ ਆ, ਇਹਨੂੰ ਸੋਕਰ ਦੀ ਗਰੋਥ ਵਾਸਤੇ ਦੁਨੀਆ ਭਰ ਦੇ ਵਿੱਚ ਰੀਇਨਵੈਸਟ ਕੀਤਾ ਜਾਣਾ। ਫਿਰ ਜਿਹੜੀ ਫੀਫਾ ਫਾਰਵਰਡ ਫੰਡਿੰਗ ਆ, ਜਿਹਦੇ ਰਾਹੀਂ ਕਿ ਫੁੱਟਬਾਲ ਡਿਵੈਲਪਮੈਂਟ ਪ੍ਰੋਗਰਾਮਸ ਫੀਫਾ ਫਾਰਵਰਡ ਆ ਜਿਹੜਾ ਉਹ ਚਲਾਇਆ ਜਾਂਦਾ, ਉਹਦੀ ਫੰਡਿੰਗ ਹੁਣ 2027 ਤੋਂ 2030 ਵਾਲੇ ਸਪੈਂਡਿੰਗ ਸਾਈਕਲ ਦੇ ਵਿੱਚ ਵੱਧ ਕੇ $2.7 ਬਿਲੀਅਨ ਹੋ ਜਾਣੀ ਆ। ਅਤੇ ਇਹ ਦੱਸਿਆ ਗਿਆ ਫੀਫਾ ਦੇ ਪ੍ਰੈਜ਼ੀਡੈਂਟ ਇਨਫੈਂਟੀਨੋ ਵੱਲੋਂ ਕਿ 8 ਗੁਣਾ ਵਾਧਾ ਹੈ ਇਸ ਫੀਫਾ ਫਾਰਵਰਡ ਪ੍ਰੋਗਰਾਮ ਦੀ ਫੰਡਿੰਗ ਦੇ ਵਿੱਚ 10 ਸਾਲ ਪਹਿਲਾਂ ਨਾਲੋਂ। ਅਤੇ ਹੋਰ ਵੀ ਜਿਹੜੇ ਪੈਸੇ ਨੇ ਕਿ ਜਿਹੜੀਆਂ ਕੰਟਰੀਜ਼ ਦੇ ਵਿੱਚ ਇੰਡੀਪੈਂਡੈਂਟ ਫੁੱਟਬਾਲ ਇਨਵੈਸਟਮੈਂਟ ਨਹੀਂ ਹੋ ਪਾਉਂਦੀ, ਤਕਰੀਬਨ ਜਿਹੜੇ ਇਹ ਪੈਸੇ ਨੇ ਇਹਨਾਂ ਦਾ ਇੱਕ ਸਿਗਨੀਫਿਕੈਂਟ ਹਿੱਸਾ ਉਹਨਾਂ ਕੰਟਰੀਜ਼ ਵਾਲੇ ਪਾਸੇ ਵੀ ਚਲਾ ਜਾਏਗਾ। ਬਾਕੀ ਤੁਹਾਨੂੰ ਪਤਾ ਹੀ ਆ ਫੀਫਾ ਵਾਲੀ ਜਿਹੜੀਆਂ ਕਹਾਣੀਆਂ ਕਈ 'ਚ ਤੁਰੀਆਂ ਫਿਰਦੀਆਂ ਨੇ ਸੋਸ਼ਲ ਮੀਡੀਆ 'ਤੇ ਵੀ, ਅਤੇ ਉਹਨੂੰ ਲੈ ਕੇ ਕਈ ਹੋਰ ਤਰ੍ਹਾਂ ਕਾਫੀ ਰਟੋਰਿਕ ਚੱਲਦਾ, ਕਹਿਣ ਨੂੰ ਭਾਵੇਂ ਗੈਰ ਮੁਨਾਫਾ ਸੰਸਥਾ ਹੈ ਪਰ ਫੀਫਾ ਦੇ ਜਿਹੜੇ ਪੈਸੇ ਧੇਲੇ ਦੀ ਮੈਨੇਜਮੈਂਟ ਦਾ ਹਿਸਾਬ ਕਿਤਾਬ ਆ ਉਹਨੂੰ ਲੈ ਕੇ ਸਵਾਲ ਹਮੇਸ਼ਾ ਬਣੇ ਰਹਿੰਦੇ ਆ। ਪਰ $15 ਬਿਲੀਅਨ ਜੋ ਕਿ ਫੀਫਾ ਵਾਸਤੇ ਖੁਦ ਵਾਸਤੇ ਇੱਕ ਰਿਕਾਰਡ ਹੈ, ਇਸ ਟੂਰਨਾਮੈਂਟ ਸਾਈਕਲ ਦੇ ਵਿੱਚੋਂ 2023 ਤੋਂ 2026 ਵਿਚਕਾਰ ਫੀਫਾ ਨੇ ਇਸ ਟੂਰਨਾਮੈਂਟ ਰਾਹੀਂ ਬਟੋਰਿਆ ਹੈ। ਇੱਥੇ ਜਿੰਨਾ ਖਰਚਾ ਹੋਣਾ ਸੀ, ਦੇਖੋ ਆਪਣੇ ਬੀ ਸੀ ਦੇ ਵਿੱਚ ਜਿਹੜੀਆਂ ਗੇਮਸ ਹੋਈਆਂ ਨੇ, ਫਾਈਨਲ ਖਰਚਾ ਅਸਲ ਦੇ ਵਿੱਚ ਕਿੰਨਾ ਹੋਏਗਾ ਇਹ ਤਾਂ ਪਤਾ ਲੱਗਦਿਆਂ ਲੱਗਦਿਆਂ ਹੀ ਪਤਾ ਲੱਗੇਗਾ ਜੇ ਕਿਤੇ ਲੱਗ ਗਿਆ, ਅਤੇ ਉਹਦੇ ਵਿੱਚੋਂ ਕਿੰਨੇ ਕੁ ਪੈਸੇ ਨੇ ਜਿਹੜੇ ਰਿਕਵਰ ਹੋਏ, ਇਹਦੀ ਵੀ ਜਿਹੜਾ ਲੇਖਾ ਜੋਖਾ ਇਹ ਆਉਂਦੇ ਸਮੇਂ ਦੇ ਵਿੱਚ ਆਏਗਾ। ਪਰ ਇੱਕ ਗੱਲ ਪੱਕੀ ਆ ਕਿ ਜਿਸ ਤਰ੍ਹਾਂ ਦੀ ਤਿਆਰੀ, ਜਿਸ ਤਰ੍ਹਾਂ ਦਾ ਮਾਹੌਲ, ਜਿਸ ਤਰ੍ਹਾਂ ਦਾ ਜੋਸ਼ ਇੱਥੇ ਸੋਕਰ ਨੂੰ ਵੇਖ ਕੇ ਲੈ ਕੇ ਵੇਖਿਆ ਗਿਆ, ਅਤੇ ਜਿਸ ਤਰ੍ਹਾਂ ਦੇ ਫੈਨ ਜ਼ੋਨਸ ਬਣਾਏ ਗਏ ਸਨ, ਭਾਵੇਂ ਉਹ ਵੈਨਕੂਵਰ ਦੇ ਵਿੱਚ ਸੀ ਜਾਂ ਇੱਥੇ ਸਰੀ ਦੇ ਵਿੱਚ ਸੀ, ਲੋਕਾਂ ਨੇ ਉਹਦਾ ਆਨੰਦ ਬੜਾ ਮਾਣਿਆ। ਸੋ ਹੁਣ ਫੀਫਾ ਵਰਲਡ ਕੱਪ ਨੂੰ ਅਲਵਿਦਾ ਆਖਣ ਤੋਂ ਬਾਅਦ ਇੱਕ ਸਭ ਤੋਂ ਵੱਡੀ ਲੈਗੇਸੀ ਇਸ ਟੂਰਨਾਮੈਂਟ ਦੀ ਇਹ ਵੀ ਰਹਿਣੀ ਆ ਕਿ ਕੈਨੇਡਾ ਦੀ ਟੀਮ ਜਿਹੜੀ ਕਿ ਰਾਊਂਡ ਆਫ 16 ਤੱਕ ਪਹੁੰਚ ਗਈ ਸੀ, ਇਹਨੇ ਕੈਨੇਡਾ ਦੇ ਵਿੱਚ ਵੀ ਸੋਕਰ ਵਾਸਤੇ, ਸੋਕਰ ਦੇ ਭਵਿੱਖ ਵਾਸਤੇ ਇੱਕ ਨਵੀਂ ਫਾਊਂਡੇਸ਼ਨ ਜ਼ਰੂਰ ਰੱਖ ਦਿੱਤੀ ਹੋਈ ਆ। ਸੋ ਬਾਕੀ ਤੁਸੀਂ ਦੱਸੋ, ਵਟਸਐਪ 'ਤੇ ਬਹੁਤ ਸਾਰੇ ਮੈਸੇਜਿਸ ਨੇ। ਸੇਖੋ ਸਾਹਿਬ ਦਾ ਮੈਸੇਜ ਹੈ, ਕਹਿੰਦੇ ਅਰਜਨਟੀਨਾ ਵਾਲੇ ਬਹੁਤ ਹੀ ਰੂਡ ਖੇਡਦੇ ਨੇ, ਕਹਿੰਦੇ ਇੱਕ ਹੋਰ ਰੈੱਡ ਕਾਰਡ ਬਣਦਾ ਸੀ 5 ਨੰਬਰ ਪਲੇਅਰ ਨੂੰ, ਬਾਅਦ 'ਚ ਵੀ ਲੜਾਈ ਹੋ ਗਈ ਸੀ ਸੱਚ ਫਾਈਨਲ ਵਿਸਲ ਤੋਂ ਬਾਅਦ, ਉਹ ਵੀ ਗੁੱਥਮ ਗੁੱਥਾ ਹੋ ਗਏ ਸੀ ਮਾੜੇ ਜਿਹੇ, ਉਹ ਤਾਂ ਫਿਰ ਨਾਲ ਦੀ ਨਾਲ ਉਹਨਾਂ ਨੂੰ ਹਟਾਇਆ ਗਿਆ ਜਿਹੜੇ ਪਲੇਅਰ ਸੀਗੇ ਅਰਜਨਟੀਨਾ ਅਤੇ ਸਪੇਨ ਵਾਲੇ। ਪਰ ਯਾ ਉਹ ਥੋੜ੍ਹੀ ਗਰਮਾ ਗਰਮੀ ਜ਼ਿਆਦਾ ਹੋ ਗਈ ਸੀ। ਇੱਕ ਨਾ ਇਹਨੂੰ ਲੈ ਕੇ ਸੱਚ ਇੱਕ ਹੋਰ ਮੈਂ ਤੁਹਾਨੂੰ ਇੱਕ ਆਹ ਵੀ ਗੱਲ, ਇੱਕ ਪੋਸਟ ਮੈਂ ਪੜ੍ਹਨੀ ਚਾਹੁੰਦਾ ਕਿਉਂਕਿ ਉਹਦੇ 19 19 19 ਕਈ ਵਾਰੀ ਰਿਪੀਟ ਹੁੰਦਾ, ਸੋ ਆਈ ਡੋਂਟ ਵਾਂਟ ਟੂ ਮਿਸ ਕੋਟ ਇਟ। ਯਾ ਆਹ ਸੁਣੋ, ਯਮਾਲ ਬਿਕੇਮ ਅ ਵਰਲਡ ਚੈਂਪੀਅਨ ਐਟ 19। ਸੋ ਸਪੇਨ ਦਾ ਖਿਡਾਰੀ ਯਮਾਲ, ਜਿਹਦੇ ਬਾਰੇ ਅਸੀਂ ਪਿਛਲੇ ਹਫ਼ਤੇ ਵੀ ਗੱਲ ਕੀਤੀ ਸੀ ਕਿ ਤਕਰੀਬਨ 19 ਸਾਲ ਪਹਿਲਾਂ ਇੱਕ ਕੰਟੈਸਟ ਹੋਇਆ ਸੀ, ਆਈ ਥਿੰਕ ਉਹ ਯੂਨੈਸਕੋ ਨੇ ਕਰਾਇਆ ਸੀ ਕੰਟੈਸਟ, ਅਤੇ ਉਹਦੇ ਰੈਫਲ ਦੇ ਵਿੱਚ ਇਹ ਸੀਗਾ ਕਿ ਬਾਰਸੀਲੋਨਾ ਦੇ ਕਿਸੇ ਖਿਡਾਰੀ ਨਾਲ ਤੁਸੀਂ ਫੋਟੋ ਖਿਚਾ ਸਕਦੇ ਹੋ, ਅਤੇ ਉਦੋਂ ਬਾਰਸੀਲੋਨਾ ਵਾਸਤੇ ਆਫਕੋਰਸ ਲਾਇਨਲ ਮੈਸੀ ਖੇਡਦੇ ਸੀ, ਲਾਇਨਲ ਮੈਸੀ ਦੀ ਆਪਣੀ ਉਮਰ ਉਦੋਂ 19 ਸਾਲ ਦੀ ਸੀ, ਅਤੇ ਫਿਰ ਤੁਸੀਂ ਉਹ ਤਸਵੀਰ ਵੇਖੀ ਹੋਏਗੀ, ਕਾਫੀ ਛੋਟਾ ਜਿਹਾ ਯਮਾਲ, ਨਿੱਕਾ ਜਿਹਾ, ਉਹਨੂੰ ਟੱਬ ਦੇ ਵਿੱਚ ਨਵਾ ਰਹੇ ਨੇ ਲਾਇਨਲ ਮੈਸੀ, ਉਹ ਤਸਵੀਰ ਉਹ ਆ, ਅਤੇ ਉਹ ਕੋਈ ਚੈਰਿਟੀ ਵਾਸਤੇ, ਉਹ ਫੰਡਰੇਜ਼ਰ ਵਾਸਤੇ ਉਹ ਤਸਵੀਰਾਂ ਹੋਈਆਂ ਸੀ ਉਦੋਂ। ਉਦੋਂ ਕਿਹਨੂੰ ਪਤਾ ਸੀ ਕਿ ਯਮਾਲ ਨੇ ਅੱਗੇ ਚੱਲ ਕੇ ਸੋਕਰ ਖਿਡਾਰੀ ਬਣਨਾ, ਅਤੇ ਜਿਹੜੇ ਦਿੱਗਜ ਖਿਡਾਰੀ ਨਾਲ ਉਹ ਤਸਵੀਰ ਖਿਚਾ ਰਿਹਾ, ਇੱਕ ਦਿਨ ਉਹਨੂੰ ਹੀ ਵਰਲਡ ਕੱਪ ਦੇ ਵਿੱਚ ਹਰਾਏਗਾ ਫਾਈਨਲ ਦੇ ਵਿੱਚ। ਸੋ ਯਮਾਲ, ਸੋ ਇਹ ਮੈਸੇਜ ਕੀ ਹੈ ਜਿਹੜਾ ਸੋਸ਼ਲ ਮੀਡੀਆ 'ਤੇ ਕਾਫੀ ਸਰਕੂਲੇਟ ਹੋ ਰਿਹਾ, ਯਮਾਲ ਬਿਕੇਮ ਅ ਵਰਲਡ ਚੈਂਪੀਅਨ ਐਟ 19 ਵੇਅਰਿੰਗ ਨੰਬਰ 19 ਐਗਜੈਕਟਲੀ 19 ਈਅਰਸ ਆਫਟਰ ਅ 19 ਈਅਰ ਓਲਡ ਮੈਸੀ ਵੇਅਰਿੰਗ ਨੰਬਰ 19 ਫਾਰ ਬਾਰਸੀਲੋਨਾ ਬੇਦਿਡ ਹਿਮ ਐਜ਼ ਅ ਬੇਬੀ ਐਂਡ ਦਾ ਵਰਲਡ ਕੱਪ ਫਾਈਨਲ ਵਾਜ਼ ਪਲੇਡ ਔਨ ਜੁਲਾਈ 19। ਸੋ 19 ਨੰਬਰ ਦਾ ਕਾਫੀ 19 ਨੰਬਰ ਦੀ ਕਾਫੀ ਕਰਾਮਾਤ ਇਹਦੇ ਨਾਲ ਇੱਦਾਂ ਜੋੜੀ ਜਾ ਰਹੀ ਆ। ਵਟਸਐਪ 'ਤੇ ਤੁਹਾਡੇ ਕਈ ਮੈਸੇਜਿਸ ਨੇ ਜੀ, ਬਹੁਤ ਸਾਰੇ ਸੁਨੇਹੇ ਨੇ, ਅੱਗੇ ਚੱਲ ਕੇ ਐਂ ਕਰਦੇ ਹਾਂ, ਕੋਈ ਨਹੀਂ ਇਹਦੇ ਬਾਰੇ ਮਾੜੀ ਜਿਹੀ ਗੱਲ ਕਰ ਲਾਂਗੇ ਕਿਉਂਕਿ ਅੱਗੇ ਹੋਰ ਵਧਣਾ ਅਜੇ ਜ਼ਰੂਰੀ ਆ। ਸਿਮਰ ਸੈਣੀ ਜੀ ਦਾ ਮੈਸੇਜ ਆ, ਸਿਮਰ ਸੈਣੀ ਜੀ ਦੱਸ ਰਹੇ ਨੇ ਕਿ ਅੱਜ ਉਹਨਾਂ ਦਾ ਜਨਮ ਦਿਨ ਆ, ਅਤੇ ਨਾਲ ਹੀ ਉਹ ਕਮਾਲ ਹੈ, ਵੈਰੀ ਨਾਈਸ, ਕਹਿੰਦੇ ਗੋਡ ਗਿਫਟਡ ਮੀ ਵਿਦ ਦ ਬੈਸਟ ਗਿਫਟ, ਆਈ ਗੋਟ ਮਾਈ ਪਰਮਾਨੈਂਟ ਰੈਜੀਡੈਂਸੀ ਐਜ਼ ਵੈਲ, ਸੋ ਹੈਪੀ। ਬਹੁਤ ਬਹੁਤ ਮੁਬਾਰਕਾਂ ਹੋਣ ਸਿਮਰ ਸੈਣੀ ਜੀ, ਤਾੜੀਆਂ ਜਨਮਦਿਨ ਲਈ, ਅਤੇ ਜਿਹੜੀਆਂ ਆ ਸੀਟੀਆਂ ਅਤੇ ਕੂਕਾਂ ਇਹ ਪੀ ਆਰ ਲਈ, ਬਹੁਤ ਬਹੁਤ ਮੁਬਾਰਕਾਂ ਹੋਣ, ਆਲ ਦਾ ਬੈਸਟ, ਆਲ ਦਾ ਵੈਰੀ ਬੈਸਟ। ਅੱਛਾ, ਸਵੇਰ ਵਾਲੇ ਸ਼ੋਅ ਦੇ ਪ੍ਰੋਗਰਾਮ ਦੇ ਸਾਡੇ ਇਸ ਨਿਊਜ਼ ਟੇਕਵੇ ਸੈਗਮੈਂਟ ਨੂੰ ਸਪੋਂਸਰ ਕਰ ਰਹੇ ਨੇ ਪਲੈਨ ਇੰਸ਼ੋਰੈਂਸ ਦੇ ਅਮਰਿੰਦਰ ਨੱਡਾ। ਜੇ ਤੁਸੀਂ ਅਜੇ ਤੱਕ ਲਾਈਫ ਇੰਸ਼ੋਰੈਂਸ ਨਹੀਂ ਕਰਵਾਈ ਅਤੇ ਲਾਈਫ ਇੰਸ਼ੋਰੈਂਸ ਨਾ ਕਰਵਾਉਣ ਦਾ ਤੁਹਾਡਾ ਕਾਰਨ ਇਹ ਹੈ, ਤੁਹਾਨੂੰ ਲੱਗਦਾ ਕਿ ਇਹਦਾ ਪ੍ਰੀਮੀਅਮ ਬਹੁਤ ਜ਼ਿਆਦਾ ਹੋਏਗਾ, ਤਾਂ ਇੱਕ ਵਾਰੀ ਪਲੈਨ ਇੰਸ਼ੋਰੈਂਸ ਦੇ ਅਮਰਿੰਦਰ ਨੱਡਾ ਨਾਲ ਜ਼ਰੂਰ ਸੰਪਰਕ ਕਰੋ। ਇਹ ਤੁਹਾਨੂੰ ਟਰਮ ਲਾਈਫ ਇੰਸ਼ੋਰੈਂਸ ਦੀਆਂ ਇਹੋ ਜਿਹੀਆਂ ਪੋਲਿਸੀਜ਼ ਬਾਰੇ ਦੱਸਣਗੇ ਜੋ ਇਨ ਮੈਨੀ ਕੇਸਿਸ ਸਿਰਫ $2 ਜਾਂ $3 ਪਰ ਡੇ ਵਿੱਚ ਤੁਹਾਨੂੰ ਢੁੱਕਵੀਂ ਕਵਰੇਜ ਪ੍ਰਦਾਨ ਕਰ ਸਕਦੀਆਂ ਨੇ। ਇਸੇ ਤਰ੍ਹਾਂ ਦੀਆਂ ਲੋਅ ਕੋਸਟ ਆਪਸ਼ਨਸ ਕ੍ਰਿਟੀਕਲ ਇਲਨੈਸ ਅਤੇ ਡਿਸੇਬਿਲਿਟੀ ਇੰਸ਼ੋਰੈਂਸ ਵਾਸਤੇ ਵੀ ਉਪਲਬਧ ਹਨ। ਕਮਿਊਨਿਟੀ ਦੇ ਟਰਸਟਿਡ, ਨੌਲੇਜੇਬਲ ਅਤੇ ਇੰਸ਼ੋਰੈਂਸ ਇੰਡਸਟਰੀ ਦੇ ਵਨ ਆਫ ਦਾ ਟੋਪ ਐਡਵਾਈਜ਼ਰਸ ਅਮਰਿੰਦਰ ਨੱਡਾ ਜੀ ਨਾਲ ਸੰਪਰਕ ਕਰੋ 604-363-2200 ਅਤੇ 604-363-2200 ਔਰ ਵਿਜ਼ਿਟ planinsurance.ca, ਦੈਟਸ planinsurance.ca। ਅਤੇ ਧਨੋਆ ਕੰਸਟਰਕਸ਼ਨ ਵੀ ਪ੍ਰੋਗਰਾਮ ਦੇ ਇਸ ਸੈਗਮੈਂਟ ਦੇ ਸਪੋਂਸਰ ਨੇ। ਕਸਟਮ ਘਰ ਲਈ ਤੁਹਾਡਾ ਜੋ ਵੀ ਵਿਜ਼ਨ ਹੈ, ਧਨੋਆ ਕੰਸਟਰਕਸ਼ਨ ਉਹਨੂੰ ਸਮਝਣਗੇ ਅਤੇ ਜਿਹੋ ਜਿਹਾ ਘਰ ਕਹੋਗੇ ਉੱਦਾਂ ਦਾ ਘਰ ਬਣਾ ਕੇ ਦੇਣਗੇ। ਸਰੀ, ਕੋਕਟਲਮ, ਵਾਈਟ ਰੌਕ ਅਤੇ ਰਿਚਮੰਡ ਵਿੱਚ ਕਸਟਮ ਘਰ ਬਣਾਉਣ ਦਾ ਐਕਸਪੀਰੀਅੰਸ ਹੈ ਇਹਨਾਂ ਨੂੰ। ਬਤੌਰ ਟ੍ਰੇਡਸ ਪਰਸਨ 1500 ਘਰਾਂ 'ਤੇ ਕੰਮ ਕਰ ਚੁੱਕੇ ਨੇ। ਕਾਲ ਕਰੋ ਧਨੋਆ ਕੰਸਟਰਕਸ਼ਨ ਦੇ ਸ਼ਮਸ਼ੇਰ ਧਨੋਆ ਨੂੰ 604-618-1471, 604-618-1471, 14 71 ਤਨੋਵਾ ਕੰਸਟਰਕਸ਼ਨ ਮਿੰਟ ਕੱਛਾ ਦੇਖੋ ਲਾਇਨਲ ਮੈਸੀ ਬਾਰੇ ਵੀ ਜ਼ਰੂਰ ਲਾ ਲਈਏ ਲਾਇਨਲ ਮੈਸੀ ਹੁਣ ਸੰਕੇਤ ਦੇ ਹੀ ਚੁੱਕੇ ਨੇ ਕਿ ਅਗਲਾ ਫੀਫਾ ਵਰਲਡ ਕੱਪ ਉਹਨਾਂ ਨੇ ਖੇਡਣਾ ਨਹੀਂ ਸੋ ਇਸ ਵਰਲਡ ਕੱਪ ਦੇ ਵਿੱਚ ਪਹਿਲਾਂ ਕ੍ਰਿਸਟੀਆਨੋ ਰੋਨਾਲਡੋ ਪੁਰਤਗਾਲ ਦੇ ਖਿਡਾਰੀ ਉਹਨਾਂ ਦਾ ਅਖੀਰਲਾ ਵਰਲਡ ਕੱਪ ਇਹ ਰਿਹਾ ਅਤੇ ਮੈਸੀ ਦਾ ਵੀ ਜਿਹੜਾ ਐਰਾ ਹੈ ਇੰਟਰਨੈਸ਼ਨਲ ਸੋਕਰ ਦੇ ਵਿੱਚ ਉਹ ਲੱਗਦਾ ਕਿ ਇਸ ਵਰਲਡ ਕੱਪ ਦੇ ਨਾਲ ਹੁਣ ਉਹ ਵੀ ਆਪਣੇ ਹੁਣ ਜਿਹੜੇ ਅਖੀਰਲੇ ਦਿਨ ਨੇ ਇੰਟਰਨੈਸ਼ਨਲ ਐਰਾ ਉਹਨਾਂ ਦੇ ਕਰੀਅਰ ਦਾ ਇਹਦੇ ਨਾਲ ਉਹ ਖਤਮ ਹੋਇਆ ਪਰ ਜੇ ਮੈਸੀ ਦਾ ਕਰੀਅਰ ਤੁਸੀਂ ਵੇਖੋ 2022 ਦਾ ਆਫਕੋਰਸ ਜਿਹੜਾ ਵਰਲਡ ਕੱਪ ਟਾਈਟਲ ਜਿੱਤਿਆ 2008 ਦੇ ਵਿੱਚ ਅਰਜਨਟੀਨਾ ਦੀ ਟੀਮ ਨੇ ਬੇਜਿੰਗ ਓਲੰਪਿਕਸ ਦੇ ਵਿੱਚ ਗੋਲਡ ਮੈਡਲ ਜਿੱਤਿਆ ਸੀ ਉਸ ਟੀਮ ਦਾ ਉਹ ਹਿੱਸਾ ਸਨ ਕੋਪਾ ਅਮੈਰੀਕਾ ਦੇ ਦੋ ਟਾਈਟਲਸ ਜਿੱਤ ਚੁੱਕੇ ਨੇ ਪਹਿਲਾ 2021 ਦੇ ਵਿੱਚ ਅਤੇ ਦੂਜਾ 2024 ਦੇ ਵਿੱਚ ਅਰਜਨਟੀਨਾ ਦੇ ਵਿੱਚ ਪਲੇਅਰ ਆਫ ਦਾ ਈਅਰ ਅਵਾਰਡ ਲਾਇਨਲ ਮੈਸੀ ਨੇ 19 ਸਾਲਾਂ ਦੇ ਵਿੱਚ 16 ਵਾਰੀ ਜਿੱਤਿਆ ਹੈ 19 ਸਾਲ 'ਚ 16 ਵਾਰੀ ਅਰਜਨਟੀਨਾ ਦਾ ਪਲੇਅਰ ਆਫ ਦਾ ਈਅਰ ਅਵਾਰਡ ਸੋ ਇੱਕ ਹੋਰ ਦਿੱਗਜ ਇੰਟਰਨੈਸ਼ਨਲ ਸੋਕਰ ਨੂੰ ਜਾਂ ਕਹਿ ਲਓ ਅਗਲਾ ਜਦੋਂ ਫੀਫਾ ਵਰਲਡ ਕੱਪ ਹੋਏਗਾ ਉਹਦੇ ਵਿੱਚ ਲਾਇਨਲ ਮੈਸੀ ਨਹੀਂ ਹੋਣਗੇ ਇਸ ਗੱਲ ਦਾ ਉਹ ਸੰਕੇਤ ਬੜਾ ਕਲੀਅਰਲੀ ਦੇ ਚੁੱਕੇ ਸਨ ਇਹ ਵੀ ਕਾਰਨ ਹੋ ਸਕਦਾ ਕਿ ਜਿਹੜੇ ਕੱਲ੍ਹ ਅਥਰੂ ਕਿਰੇ ਉਹਨਾਂ ਦੇ ਜਦੋਂ ਰਨਰ ਅਪ ਦਾ ਮੈਡਲ ਉਹਨਾਂ ਨੂੰ ਮਿਲਿਆ ਕਿਉਂਕਿ ਉਹ ਜਿੱਤਣਾ ਚਾਹੁੰਦੇ ਸਨ ਪਰ ਖੇਡਣ ਦੂਜੇ ਵੀ ਪੂਰੀ ਤਿਆਰੀ ਕਰਕੇ ਆਏ ਸੀ ਸਪੇਨ ਵਾਲੇ ਸੋ ਉਹਨਾਂ ਨੇ ਆਪਣਾ ਦੂਜਾ ਟਾਈਟਲ ਜਿੱਤ ਲਿਆ ਹੈ ਪਹਿਲਾਂ 2010 ਦੇ ਵਿੱਚ ਜਿੱਤੇ ਸੀ 2010 ਦੇ ਵਿੱਚ ਅਤੇ ਹੁਣ 2026 ਦੇ ਵਿੱਚ ਸਪੇਨ ਬਣ ਗਏ ਨੇ ਵਰਲਡ ਚੈਂਪੀਅਨਸ ਜੂਨ ਮਹੀਨੇ ਦੇ ਇਨਫਲੇਸ਼ਨ ਨੰਬਰਸ ਅੱਜ ਸਟੈਟਿਸਟਿਕਸ ਕੈਨੇਡਾ ਵੱਲੋਂ ਸਾਂਝੇ ਕੀਤੇ ਗਏ ਨੇ ਅਤੇ ਸਟੈਟ ਕੈਨ ਨੇ ਦੱਸਿਆ ਕਿ ਜੂਨ ਦੇ ਵਿੱਚ ਇਨਫਲੇਸ਼ਨ ਦੇ ਵਿੱਚ ਜਿਹੜੀ ਦਰ ਰਹੀ ਮਹਿੰਗਾਈ ਦਰ ਉਹ 2.8% ਰਹੀ ਹੈ ਮਈ ਦੇ ਵਿੱਚ ਇਹ ਨੰਬਰ 3.2% ਸੀ ਸੋ ਜੇ ਈਅਰ ਓਵਰ ਈਅਰ ਇਨਫਲੇਸ਼ਨ ਜੂਨ ਦੇ ਵਿੱਚ ਥੋੜ੍ਹੀ ਜਿਹੀ ਰਫ਼ਤਾਰ ਉਹਦੀ ਘਟੀ ਉਹਦੇ ਪਿੱਛੇ ਸਭ ਤੋਂ ਵੱਡਾ ਕਾਰਨ ਗੈਸੋਲੀਨ ਦੀਆਂ ਕੀਮਤਾਂ ਦੇ ਵਿਚਲਾ ਜਿਹੜਾ ਵਾਧਾ ਸੀ ਜੂਨ ਦੇ ਵਿੱਚ ਉਹ ਪਿਛਲੇ ਸਾਲ ਦੇ ਮੁਕਾਬਲਤਨ ਘੱਟ ਪੇਸ 'ਤੇ ਹੋਇਆ ਸੋ ਪਿਛਲੀ ਜੂਨ ਨਾਲ ਜੇ ਇਸ ਜੂਨ ਨੂੰ ਕੰਪੇਅਰ ਕਰੋਗੇ ਤਾਂ ਗੈਸੋਲੀਨ ਮਹਿੰਗੀ ਸੀ ਇਨਫੈਕਟ ਗੈਸ ਦੀਆਂ ਕੀਮਤਾਂ ਦੇ ਵਿੱਚ 20.5% ਦਾ ਵਾਧਾ ਹੋਇਆ ਪਿਛਲੀ ਜੂਨ ਦੇ ਮੁਕਾਬਲੇ ਇਸ ਜੂਨ 'ਚ ਪਰ ਮਈ ਦੇ ਵਿੱਚ ਇਹ ਵਾਧਾ 33.2% ਦਾ ਸੀ ਅਤੇ ਜੂਨ ਦੇ ਵਿੱਚ ਇਸ ਕਰਕੇ ਥੋੜ੍ਹੀ ਰਫ਼ਤਾਰ ਘਟੀ ਕਿਉਂਕਿ ਉਹ ਸੀਜ਼ ਫਾਇਰ ਵਾਲੀ ਗੱਲ ਇਰਾਨ ਅਤੇ ਅਮਰੀਕਾ ਵਿਚਕਾਰ ਹੋ ਗਈ ਸੀ ਗੈਸ ਪ੍ਰਾਈਸਿਸ ਘੱਟ ਗਈਆਂ ਸੀ ਪਰ ਗੈਸ ਪ੍ਰਾਈਸਿਸ ਦੇ ਵਿੱਚ ਕੱਚਾ ਤੇਲ ਹੁਣ ਇੱਕ ਵਾਰੀ ਫੇਰ ਤੋਂ ਮਹਿੰਗਾ ਹੋਇਆ ਉਹਦਾ ਇੰਪੈਕਟ ਗੈਸੋਲੀਨ ਦੀਆਂ ਕੀਮਤਾਂ ਉੱਪਰ ਵੀ ਦੇਖਣ ਨੂੰ ਮਿਲ ਰਿਹਾ ਸੋ ਜਿਹੜੇ ਜੁਲਾਈ ਵਾਲੇ ਨੰਬਰ ਜਦੋਂ ਆਉਣਗੇ ਉਹਦੇ ਵਿੱਚ ਹੁਣ ਦੀ ਜਿਹੜੀ ਸਥਿਤੀ ਆ ਉਹਦਾ ਇੰਪੈਕਟ ਹੋਏਗਾ ਪਰ ਇਸ ਵੇਲੇ ਆਪਾਂ ਜਿਹੜੀ ਗੱਲ ਕਰ ਰਹੇ ਹਾਂ ਉਹ ਇਕੱਲੇ ਜੂਨ ਦੇ ਨੰਬਰਸ ਦੀ ਹੀ ਹੈ ਜੇ ਤੁਸੀਂ ਗੈਸੋਲੀਨ ਦੀਆਂ ਕੀਮਤਾਂ ਨੂੰ ਮਨਫੀ ਕਰਕੇ ਵੇਖਦੇ ਹੋ ਤਾਂ ਜਿਹੜੀ ਮਹਿੰਗਾਈ ਦਰ ਦਾ ਵਾਧਾ ਉਹ 2.2% ਰਿਹਾ ਮਈ ਦੇ ਵਿੱਚ ਵੀ ਇੰਨਾ ਹੀ ਸੀ ਸੋ ਤੁਸੀਂ ਇਹ ਕਹਿ ਲਓ ਕਿ ਇਸ ਵੇਲੇ ਸਭ ਤੋਂ ਵੱਡਾ ਵੇਰੀਏਬਲ ਇਨਫਲੇਸ਼ਨ ਨੰਬਰਸ ਦੇ ਵਿੱਚ ਜੇ ਕੁਝ ਬਣਿਆ ਹੋਇਆ ਤਾਂ ਉਹ ਗੈਸੋਲੀਨ ਦੀਆਂ ਕੀਮਤਾਂ ਨੇ ਬਿਕਾਜ਼ ਆਫ ਦੀ ਔਨਗੋਇੰਗ ਮਿਡਲ ਈਸਟ ਕੌਨਫਲਿਕਟ ਮੰਥ ਓਵਰ ਮੰਥ ਆਈ ਥਿੰਕ ਉਹ ਇੱਕ ਬਿਹਤਰ ਕੰਪੈਰੀਜ਼ਨ ਆ ਕਿ ਪਿਛਲੇ ਸਾਲ ਦੀ ਜੂਨ ਦੇ ਕੰਪੈਰੀਜ਼ਨ ਨਾਲੋਂ ਜੇ ਇਹ ਵੇਖੀਏ ਕਿ ਇਸ ਸਾਲ ਦੀ ਮਈ ਦੇ ਮੁਕਾਬਲੇ ਇਸ ਸਾਲ ਦੀ ਜੂਨ ਦੇ ਵਿੱਚ ਕੀਮਤਾਂ 'ਚ ਕਿੰਨਾ ਕੁ ਫਰਕ ਪਿਆ ਮੰਥ ਓਵਰ ਮੰਥ ਬੇਸਿਸ 'ਤੇ CPI ਕੰਜ਼ਿਊਮਰ ਪ੍ਰਾਈਸ ਇੰਡੈਕਸ ਐਕਚੁਲੀ 0.4% ਘਟਿਆ ਸੋ ਜੇ ਤੁਸੀਂ ਐਵਰੇਜ ਲੈਂਦੇ ਹੋ ਤਾਂ ਉਹ 0.4% ਘਟੀ ਆ ਜੋ ਕਿ ਦਸੰਬਰ 2024 ਤੋਂ ਬਾਅਦ ਮੰਥ ਓਵਰ ਮੰਥ ਸਭ ਤੋਂ ਵੱਡਾ ਡਿਕਲਾਈਨ ਹੈ ਗੈਸੋਲੀਨ ਦੀਆਂ ਕੀਮਤਾਂ ਜਿਵੇਂ ਆਪਾਂ ਪਹਿਲਾਂ ਹੀ ਗੱਲ ਕੀਤੀ ਆ ਕਿ ਜੂਨ ਦੇ ਵਿੱਚ ਘੱਟ ਰਫ਼ਤਾਰ 'ਤੇ ਵਧੀਆ ਐਜ਼ ਕੰਪੇਅਰ ਟੂ ਮੇ ਮਈ ਦੇ ਵਿੱਚ ਜਿਹੜਾ ਵਾਧਾ ਸੀ ਈਅਰ ਓਵਰ ਈਅਰ ਉਹ 33.2% ਦਾ ਸੀ ਜੂਨ ਦੇ ਵਿੱਚ ਇਹ ਵਾਧਾ 20.5% ਦਾ ਸੀ ਪਰ ਇੱਥੇ ਵੀ ਗੱਲ ਕਰੀਏ ਕਿ ਇਸ ਸਾਲ ਦੀ ਮਈ ਦੇ ਮੁਕਾਬਲੇ ਜੂਨ ਦੇ ਵਿੱਚ ਗੈਸੋਲੀਨ ਦੀਆਂ ਕੀਮਤਾਂ ਦਾ ਕੀ ਹਿਸਾਬ ਰਿਹਾ ਕਿਉਂਕਿ ਸੀਜ਼ ਫਾਇਰ ਦੀ ਗੱਲ ਤੁਰ ਗਈ ਸੀ ਮਿਡਲ ਈਸਟ ਦੇ ਵਿੱਚ ਉਹਦੇ ਕਰਕੇ ਐਨਰਜੀ ਪ੍ਰਾਈਸਿਸ ਥੋੜ੍ਹੀਆਂ ਸਵੱਲੀਆਂ ਹੋ ਰਹੀਆਂ ਸੀ ਸੋ ਇਸ ਸਾਲ ਦੀ ਮਈ ਦੇ ਮੁਕਾਬਲੇ ਜੂਨ ਦੇ ਵਿੱਚ ਮੰਥ ਓਵਰ ਮੰਥ ਗੈਸੋਲੀਨ ਦੀਆਂ ਕੀਮਤਾਂ 10.2% ਔਨ ਐਵਰੇਜ ਘੱਟ ਗਈਆਂ ਸੀ ਟਰੈਵਲ ਕੋਸਟ ਵਧੀ ਵਰਲਡ ਕੱਪ ਕਰਕੇ ਜਿਹੜੇ ਲੋਕਾਂ ਨੇ ਇੱਥੇ ਆਉਣਾ ਸੀ ਜੂਨ ਦੇ ਵਿੱਚ 10.1% ਟਰੈਵਲ ਕੋਸਟ ਦੇ ਵਿੱਚ ਈਅਰ ਓਵਰ ਈਅਰ ਵਾਧਾ ਦੇਖਿਆ ਗਿਆ ਐਂਡ ਆਫਕੋਰਸ ਉਹਦਾ ਸਭ ਤੋਂ ਵੱਡਾ ਜਿਹੜਾ ਇੰਪੈਕਟ ਆ ਐਕਸੈਲਰੇਸ਼ਨ ਦਾ ਉਹ ਓਨਟੈਰੀਓ ਅਤੇ BC 'ਚ ਵੇਖਿਆ ਗਿਆ ਕਿਉਂਕਿ ਜਿਹੜੇ ਵਰਲਡ ਕੱਪ ਦੇ ਮੈਚਿਸ ਸਨ ਉਹ ਇੱਥੇ ਹੀ ਹੋਸਟ ਕੀਤੇ ਗਏ ਸੀ 6 ਓਨਟੈਰੀਓ 'ਚ ਟੋਰੋਂਟੋ 'ਚ 7 ਇੱਥੇ ਵੈਨਕੂਵਰ 'ਚ ਸੋ ਓਨਟੈਰੀਓ ਦੇ ਵਿੱਚ ਜਿਹੜਾ ਟਰੈਵਲ ਰਿਲੇਟਡ ਸਰਵਿਸਿਜ ਨੇ ਉਹ 19.4% ਵਧੀਆਂ BC ਦੇ ਵਿੱਚ ਇਹ ਵਾਧਾ 20% ਦਾ ਰਿਹਾ ਰੈਂਟਲ ਕਾਰਾਂ ਦੀ ਲਾਗਤ ਵੀ ਵਧੀ ਕਿਉਂਕਿ ਜਿਹੜੇ ਲੋਕਾਂ ਨੇ ਆਉਣਾ ਸੀ ਆਫਕੋਰਸ ਜੇ ਕਾਰ ਰੈਂਟ ਕਰਦੇ ਨੇ ਅਤੇ ਉਹ ਵੀ ਉਹਦੇ ਲਈ ਵੀ ਜ਼ਿਆਦਾ ਡਿਮਾਂਡ ਹੋਈ ਸੀ ਅਤੇ ਉਹਦੀ ਵੀ ਅਦਾਇਗੀ ਵਧੀ 6.8% ਰੈਂਟਲ ਕਾਰਜ਼ ਦਾ ਐਕਸਪੈਂਸ ਵਧਿਆ। ਈਅਰ ਓਵਰ ਈਅਰ ਬੇਸਿਸ 'ਤੇ ਟਰੈਵਲਸ ਐਂਡ ਟੂਰਸ 6.8% ਮਹਿੰਗੇ ਹੋਏ ਅਤੇ ਉਹਦੇ ਪਿੱਛੇ ਇੱਕ ਸਭ ਤੋਂ ਵੱਡਾ ਰੀਜ਼ਨ ਇਹ ਆ, ਏਅਰ ਟਰਾਂਸਪੋਰਟੇਸ਼ਨ 9.6% ਵਧੀ ਕਿਉਂਕਿ ਜੈੱਟ ਫਿਊਲ ਦੀ ਲਾਗਤ ਵਧੀ ਹੋਈ ਸੀ, ਹਾਇਰ ਜੈੱਟ ਫਿਊਲ ਕੋਸਟ ਅਤੇ ਡੋਮੈਸਟਿਕ ਟਰੈਵਲ ਵਾਸਤੇ ਵਧੀ ਹੋਈ ਡਿਮਾਂਡ ਉਹਨੇ ਏਅਰ ਟਰੈਵਲ ਨੂੰ ਮਹਿੰਗਾ ਕੀਤਾ। ਕਾਰਾਂ ਸਸਤੀਆਂ ਹੋਈਆਂ ਜੂਨ 'ਚ, ਪੈਸੇਂਜਰ ਵਹੀਕਲਸ ਦੇ ਸਸਤੀਆਂ ਇਹ ਹਿਸਾਬ ਕਹਿ ਲਓ ਕਿ ਕੀਮਤਾਂ ਤਾਂ ਉਹਨਾਂ ਦੀਆਂ ਵਧੀਆਂ ਪਰ ਵਧਣ ਦੀ ਰਫ਼ਤਾਰ ਘੱਟ ਸੀ, ਸੋ ਡੀਸੈਲਰੇਸ਼ਨ ਉਹਦੇ ਵਿੱਚ ਵੇਖੀ ਗਈ। ਜੂਨ ਦੇ ਮਹੀਨੇ ਪੈਸੇਂਜਰ ਵਹੀਕਲਸ ਦੀਆਂ ਜਿਹੜੀਆਂ ਕੀਮਤਾਂ ਸਨ ਉਹ 1.9% ਵਧੀਆਂ ਪਿਛਲੇ ਸਾਲ ਦੇ ਮੁਕਾਬਲੇ। ਮਈ ਦੇ ਵਿੱਚ ਇਹ ਵਾਧਾ 2.5% ਦਾ ਸੀ ਅਤੇ ਜਿਹੜੀਆਂ ਕੀਮਤਾਂ ਦੇ ਵਿੱਚ ਵਾਧਾ ਹੋਇਆ ਉਹ ਭਾਵੇਂ ਨਵੀਆਂ ਕਾਰਾਂ ਨੇ ਬ੍ਰੈਂਡ ਨਿਊ ਭਾਵੇਂ ਯੂਜ਼ਡ ਵਹੀਕਲਸ ਨੇ, ਦੋਹਾਂ ਦੀਆਂ ਕੀਮਤਾਂ ਜੂਨ ਦੇ ਵਿੱਚ ਘੱਟ ਰਫ਼ਤਾਰ 'ਤੇ ਵਧੀਆਂ ਨੇ। ਪਰ ਭੋਜਨ ਫੂਡ ਇਨਫਲੇਸ਼ਨ ਅਜੇ ਵੀ ਇੱਕ ਬਹੁਤ ਵੱਡੀ ਸਮੱਸਿਆ ਬਣੀ ਹੋਈ ਆ। ਜੂਨ ਦਾ ਮਹੀਨਾ ਲਗਾਤਾਰ 17ਵਾਂ ਅਜਿਹਾ ਮੰਥ ਸੀ, 17th ਮੰਥ ਇਨ ਅ ਰੋ ਜਦੋਂ ਭੋਜਨ ਦੀਆਂ ਕੀਮਤਾਂ ਵਿੱਚ ਹੋਇਆ ਵਾਧਾ ਓਵਰਆਲ ਹੈੱਡਲਾਈਨ ਇਨਫਲੇਸ਼ਨ ਤੋਂ ਜ਼ਿਆਦਾ ਸੀ। ਸੋ ਜੂਨ ਦੀ ਹੈੱਡਲਾਈਨ ਇਨਫਲੇਸ਼ਨ ਕੀ ਆ, 2.8%। ਫੂਡ ਪ੍ਰਾਈਸਿਸ ਦੇ ਵਿੱਚ ਜੂਨ ਦੇ ਵਿੱਚ 3.9% ਦਾ ਵਾਧਾ ਹੋਇਆ। ਸੋ ਹੈੱਡਲਾਈਨ ਇਨਫਲੇਸ਼ਨ 2.8% ਪਰ ਫੂਡ ਪ੍ਰਾਈਸ ਇਨਫਲੇਸ਼ਨ 3.9%, ਅਤੇ ਇਹ ਹੁਣ ਲਗਾਤਾਰ ਪਿਛਲੇ 17 ਮਹੀਨਿਆਂ ਤੋਂ ਐਂ ਹੁੰਦਾ ਆ ਰਿਹਾ ਕਿ ਜਿੰਨੀ ਹੈੱਡਲਾਈਨ ਇਨਫਲੇਸ਼ਨ ਹੁੰਦੀ ਆ ਭੋਜਨ ਦੀਆਂ ਕੀਮਤਾਂ ਵਿਚਲਾ ਵਾਧਾ ਉਸ ਤੋਂ ਕਿਤੇ ਜ਼ਿਆਦਾ ਹੁੰਦਾ। ਸੋ ਇੱਕ ਅਜਿਹੀ ਸਮੱਸਿਆ ਜਿਹੜੀ ਅਜੇ ਟੈਕਲ ਕਰਨੀ ਮੁਸ਼ਕਲ ਹੋਈ ਹੈ। ਬੈਂਕ ਆਫ ਕੈਨੇਡਾ ਦੇ ਗਵਰਨਰ ਨੇ ਪਿਛਲੇ ਦਿਨ ਇਹ ਕਿਹਾ ਵੀ ਸੀ ਕਿ ਫੂਡ ਪ੍ਰਾਈਸ ਇਨਫਲੇਸ਼ਨ ਸਾਲ ਦੇ ਇਸ ਦੂਜੇ ਹਿੱਸੇ ਦੇ ਵਿੱਚ ਵੀ ਕੰਟਰੋਲ ਕਰਨੀ ਮੁਸ਼ਕਲ ਹੋਏਗੀ, ਕਿਉਂਕਿ ਜਦੋਂ ਆਹ ਮਿਡਲ ਈਸਟ ਵਾਲੇ ਕੌਨਫਲਿਕਟ ਦਾ ਜਿਹੜਾ ਅਸਰ ਆ ਇਹ ਇਕੱਲਾ ਗੈਸੋਲੀਨ ਦੀਆਂ ਕੀਮਤਾਂ ਉੱਪਰ ਨਹੀਂ ਨਾ ਪੈ ਰਿਹਾ। ਅਸੀਂ ਕਿੰਨੀ ਵਾਰ ਗੱਲ ਹੁਣ ਕੀਤੀ ਹੈ ਜਦੋਂ ਦਾ ਇਹ ਕੌਨਫਲਿਕਟ ਚੱਲਿਆ ਕਿ ਜਿਹੜਾ ਫਰਟੀਲਾਈਜ਼ਰ ਯੂਜ਼ ਹੁੰਦਾ, ਫਰਟੀਲਾਈਜ਼ਰ ਦੁਨੀਆ ਭਰ ਦੇ ਵਿੱਚ ਜਿਹੜਾ ਇਸਤੇਮਾਲ ਹੁੰਦਾ ਖੇਤੀਬਾੜੀ 'ਚ, ਉਹਦਾ ਇੱਕ ਸਿਗਨੀਫਿਕੈਂਟ ਹਿੱਸਾ ਮਿਡਲ ਈਸਟ ਤੋਂ ਆਉਂਦਾ ਅਤੇ ਫਰਟੀਲਾਈਜ਼ਰ ਦੀ ਪ੍ਰੋਡਕਸ਼ਨ ਦੇ ਵਿੱਚ LNG ਦੀ ਵਰਤੋਂ ਹੁੰਦੀ ਆ ਉਹਨਾਂ ਪਲਾਂਟਸ ਦੇ ਵਿੱਚ, ਕਿਉਂਕਿ ਮਿਡਲ ਈਸਟ ਤੋਂ ਆਉਣ ਵਾਲਾ ਫਰਟੀਲਾਈਜ਼ਰ ਉਹ ਘਟਿਆ LNG ਦੀਆਂ ਕੀਮਤਾਂ ਬਿਕਾਜ਼ ਆਫ ਅਗੇਨ ਜੋ ਕਤਰ ਤੋਂ LNG ਦੀ ਸਪਲਾਈ ਆਉਂਦੀ ਸੀ ਹੋਰਨਾਂ ਮਿਡਲ ਈਸਟ ਦੇ ਮੁਲਕਾਂ ਤੋਂ ਆਉਂਦੀ ਸੀ ਉਹ ਪ੍ਰਭਾਵਿਤ ਹੋ ਗਈ, ਉਹਦੇ ਕਰਕੇ ਉਹ ਕੀਮਤਾਂ ਵੱਧ ਗਈਆਂ ਜਿਹਦੇ ਕਰਕੇ ਫਰਟੀਲਾਈਜ਼ਰ ਮਹਿੰਗਾ ਹੋ ਗਿਆ। ਸੋ ਫਰਟੀਲਾਈਜ਼ਰ ਦੀਆਂ ਕੀਮਤਾਂ ਵਿਚਲਾ ਵਾਧਾ ਅਤੇ ਜਿਹੜੇ ਹੋਰ ਕੁਝ ਇਨਪੁੱਟਸ ਨੇ ਗੈਸ ਮਹਿੰਗੀ ਹੋਣੀ ਅਤੇ ਹੋਰ ਇਨਪੁੱਟਸ ਮਹਿੰਗੇ ਹੋਣੇ ਇਹ ਇੱਕ ਰੀਜ਼ਨ ਹੈ ਕਿ ਫੂਡ ਪ੍ਰਾਈਸ ਇਨਫਲੇਸ਼ਨ ਨੂੰ ਕਾਬੂ ਕਰਨਾ ਮੁਸ਼ਕਲ ਹੋਇਆ। ਅਤੇ ਇਹ ਜ਼ਰੂਰ ਦੱਸਿਆ ਗਿਆ ਕਿ ਜੇ ਈਅਰ ਓਵਰ ਈਅਰ ਦੇਖਿਆ ਜਾਵੇ ਤਾਂ ਫਰੈਸ਼ ਫਰੂਟ ਸਿਰਫ 1.7% ਹੀ ਮਹਿੰਗਾ ਹੋਇਆ, ਜਿਹਦੇ ਕਰਕੇ ਫੂਡ ਪ੍ਰਾਈਸ ਦੀ ਜਿਹੜੀ ਵਾਧੇ ਦਾ ਰਫ਼ਤਾਰ ਆ ਉਹ ਘਟੀ ਥੋੜ੍ਹੀ ਜਿਹੀ, ਕਿਉਂਕਿ ਮਈ ਦੇ ਵਿੱਚ ਜਿਹੜੀ ਫੂਡ ਪ੍ਰਾਈਸ ਇਨਫਲੇਸ਼ਨ ਸੀ ਉਹ 4.3% ਸੀ, ਜੂਨ ਦੇ ਵਿੱਚ ਇਹ 3.9% ਆ। ਅੰਗੂਰ ਸਸਤੇ ਹੋਏ ਨੇ -0.6%, ਸੋ 0.5% ਤੋਂ ਥੋੜ੍ਹਾ ਜਿਹਾ ਜ਼ਿਆਦਾ ਗਿਰਾਵਟ ਦਰਜ ਕੀਤੀ ਗਈ ਆ ਅੰਗੂਰਾਂ ਦੀਆਂ ਕੀਮਤਾਂ ਦੇ ਵਿੱਚ। ਮਹਿੰਗਾ ਕੀ ਹੋਇਆ, ਫਰੈਸ਼ ਔਰ ਫਰੋਜ਼ਨ ਚਿਕਨ 5.7% ਮਹਿੰਗਾ, ਬ੍ਰੈਡ ਰੋਲਸ ਐਂਡ ਬੰਸ 6% ਮਹਿੰਗੇ, ਫਰੋਜ਼ਨ ਫੂਡ ਪ੍ਰੈਪਰੇਸ਼ਨਸ 2.7% ਮਹਿੰਗੀਆਂ ਹੋਈਆਂ ਨੇ। ਰੀਜਨਲ ਹਾਈਲਾਈਟਸ ਦੇ ਹਿਸਾਬ ਨਾਲ ਜੇ ਗੱਲ ਕਰੀਏ ਤਾਂ ਵੱਖੋ ਵੱਖਰੇ ਸੂਬਿਆਂ ਦੇ ਵਿੱਚ ਜਿਹੜੀ ਪ੍ਰਾਈਸ ਹੈਗੀ ਆ ਲਗਭਗ ਸਾਰੇ ਹੀ ਸੂਬਿਆਂ ਦੇ ਵਿੱਚ ਜੂਨ ਮਈ ਦੇ ਮੁਕਾਬਲੇ ਜੂਨ ਦੇ ਵਿੱਚ ਜਿਹੜੀ ਪ੍ਰਾਈਸ ਇਨਫਲੇਸ਼ਨ ਆ ਉਹਦੇ ਵਿੱਚ ਥੋੜ੍ਹੀ ਜਿਹੀ ਰਾਹਤ ਦਰਜ ਕੀਤੀ ਗਈ ਆ। ਇੱਥੇ ਆਪਣੇ BC ਦੇ ਵਿੱਚ ਇਨਫਲੇਸ਼ਨ ਜੂਨ ਦੇ ਵਿੱਚ ਜੋ ਨੈਸ਼ਨਲ ਐਵਰੇਜ ਆ ਬਿਲਕੁਲ ਉਹਦੇ ਬਰਾਬਰ ਹੀ ਰਹੀ 2.8% 'ਤੇ। ਸੋ ਓਵਰਆਲ ਜੇ ਦੇਖਿਆ ਜਾਵੇ, ਦੇਖੋ ਇਹ ਕਹਿਣ ਦੇ ਵਿੱਚ ਸ਼ਾਇਦ ਕੋਈ ਅਤਕਥਨੀ ਨਹੀਂ ਹੋਏਗੀ ਕਿ ਜੇ ਮਿਡਲ ਈਸਟ ਵਾਲਾ ਕੌਨਫਲਿਕਟ ਰਿਜ਼ੋਲਵ ਹੋ ਜਾਂਦਾ ਅਤੇ ਉਹ ਸਥਾਈ ਤਰੀਕੇ ਨਾਲ ਰਿਜ਼ੋਲਵ ਹੁੰਦਾ ਅਤੇ ਕਿਤੇ ਕੋਈ ਹੋਰ ਨਵਾਂ ਪੰਗਾ ਨਹੀਂ ਪੈਂਦਾ ਅਤੇ ਜਿਹੜੀ ਇਨਫਲੇਸ਼ਨ ਦੇ ਵਿੱਚ ਇਸ ਵੇਲੇ ਸਭ ਤੋਂ ਵੱਡੀ ਮਾਰ ਆ ਉਹ ਤੇਲ ਦੀਆਂ ਕੀਮਤਾਂ ਦੀ ਹੀ ਹੈ, ਗੈਸੋਲੀਨ ਦੀ ਕੀਮਤਾਂ ਵਿਚਲਾ ਵਾਧਾ, ਜੇ ਉਹ ਥੋੜ੍ਹੀਆਂ ਕੀਮਤਾਂ ਸਵੱਲੀਆਂ ਹੁੰਦੀਆਂ ਨੇ ਫਿਰ ਆਹ ਜਿਹੜਾ ਨੰਬਰ ਆ ਇਹ ਹੋਰ ਕਾਬੂ ਦੇ ਵਿੱਚ ਆ ਜਾਂਦਾ। ਫੂਡ ਪ੍ਰਾਈਸ ਇਨਫਲੇਸ਼ਨ ਉਹਦੇ ਨਤੀਜੇ ਨਾਲ ਜੇ ਘਟਣੀ ਸ਼ੁਰੂ ਹੋ ਜਾਂਦੀ ਆ ਤਾਂ ਬੈਂਕ ਆਫ ਕੈਨੇਡਾ ਵਾਸਤੇ ਅਜਿਹਾ ਮਾਹੌਲ ਬਣ ਜਾਣਾ ਕਿ ਮੇ ਬੀ ਵਿਆਜ ਦਰ ਦੇ ਵਿੱਚ ਕਟੌਤੀ ਹੋ ਸਕੇ, ਪਰ ਅਜੇ ਉਹਨੂੰ ਕਾਫੀ ਸਮਾਂ ਪਿਆ ਕਿਉਂਕਿ ਦੇਰ ਆਰ ਟੂ ਮੈਨੀ ਇਫਸ ਐਂਡ ਬਟਸ। ਅਜੇ ਤਾਂ ਸਗੋਂ ਹੋਰ ਸਿਚੁਏਸ਼ਨ ਉੱਥੇ ਮਿਡਲ ਈਸਟ ਦੇ ਵਿੱਚ ਐਸਕਲੇਟ ਹੋ ਰਹੀ ਹੈ, ਹੋਰ ਗੰਭੀਰ ਹੋ ਰਹੀ ਹੈ ਸਥਿਤੀ। ਜਿਵੇਂ ਮੈਂ ਪਹਿਲਾਂ ਗੱਲ ਕਰ ਰਿਹਾ ਸੀ ਕਿ ਹੁਥੀ ਰੈਬਲਸ ਵੱਲੋਂ ਹੁਣ ਰੈੱਡ ਸੀ ਵਾਲੇ ਪਾਸੇ ਵੀ ਬਲੋਕੇਡ ਦੀ ਤਿਆਰੀ ਕਰ ਲਈ ਗਈ ਆ, ਅਤੇ ਜਿਹਦੇ ਨਾਲ ਸਾਊਦੀ ਅਰੇਬੀਆ ਦੀ ਜਿਹੜੀ ਸਪਲਾਈ ਹੈ ਤੇਲ ਦੀ ਉਹ ਵੀ ਇੰਪੈਕਟ ਹੋ ਜਾਣੀ ਆ। ਅਤੇ ਸਾਊਦੀ ਅਰੇਬੀਆ ਦੀ ਜੇ ਸਪਲਾਈ ਇੰਪੈਕਟ ਹੁੰਦੀ ਆ, ਮਤਲਬ ਕਿ ਦੁਨੀਆ ਭਰ ਦੇ ਵਿੱਚ ਤਕਰੀਬਨ ਜਿਹੜਾ 7% ਤੇਲ ਹੈਗਾ ਉਹਦੀ ਸਪਲਾਈ ਹੋਰ ਘੱਟ ਜਾਣੀ ਹੈ। ਫਿਰ ਆਲਰੇਡੀ ਤੁਸੀਂ ਦੇਖ ਲਓ ਕਿ ਸਟ੍ਰੇਟ ਆਫ ਹਰਮੂਜ਼ ਬਾਰੇ ਆਪਾਂ ਕਿੰਨੀ ਗੱਲ ਕੀਤੀ ਆ ਕਿ ਦੁਨੀਆ ਭਰ ਦੇ ਵਿੱਚ ਜਿੰਨਾ ਵੀ ਤੇਲ ਇਸਤੇਮਾਲ ਹੁੰਦਾ 20% ਉਹਦਾ ਹਿੱਸਾ ਸਟ੍ਰੇਟ ਆਫ ਹਰਮੂਜ਼ ਦੇ ਵਿੱਚੋਂ ਨਿਕਲਦਾ, ਅਤੇ ਜੇ 7% ਉੱਧਰੋਂ ਹੋਰ ਘੱਟ ਜਾਂਦਾ ਜਿਹੜਾ ਸਾਊਦੀ ਅਰੇਬੀਆ ਵਾਲੇ ਰੈੱਡ ਸੀ ਵਾਲੇ ਪਾਸਿਓਂ ਭੇਜ ਦਿੰਦੇ ਆ, ਤਾਂ ਦੇਖੋ ਫਿਰ ਸਿਚੁਏਸ਼ਨ ਕਿੱਥੇ ਜਾ ਸਕਦੀ ਆ। BC ਦੇ ਵਿੱਚ ਦੇਖੋ ਇਹ ਗੱਲ ਬੜੀ ਹੁੰਦੀ ਹੈ ਪਿਛਲੇ ਸਮੇਂ ਤੋਂ ਕਿ ਇੱਕ ਅਜਿਹਾ ਵੋਟਰ ਦਾ ਤਬਕਾ ਹੈ ਜਿਨ੍ਹਾਂ ਨੂੰ ਇਹ ਮਹਿਸੂਸ ਹੁੰਦਾ ਕਿ ਇਸ ਵੇਲੇ ਸੂਬੇ ਦੇ ਵਿੱਚ ਜਿਹੜੀਆਂ ਦੋ ਮੇਨ ਪਾਰਟੀਜ਼ ਨੇ ਉਹ ਉਹਨਾਂ ਦੇ ਵਿਊ ਪੁਆਇੰਟ ਨੂੰ, ਉਹਨਾਂ ਦੀ ਸੋਚ ਨੂੰ ਰਿਫਲੈਕਟ ਨਹੀਂ ਕਰਦੀਆਂ। ਜਾਂ ਇਹ ਸਿੱਧੇ ਲਫਜ਼ਾਂ 'ਚ ਕਹਿ ਲਓ ਕਿ BC ਦੇ ਵਿੱਚ ਜਿਹੜਾ ਉਹ ਵੋਟਰ ਆ ਜਿਹਨੇ ਜਿਹੜਾ ਫੈਡਰਲ ਤੌਰ 'ਤੇ ਲਿਬਰਲਸ ਨੂੰ ਵੋਟ ਪਾਉਂਦਾ, ਜਿਹਨੇ ਕਿ ਪਿਛਲੇ ਇਲੈਕਸ਼ਨ 'ਚ ਮਾਰਕ ਕਾਰਨੀ ਨੂੰ ਜਾਂ ਮਾਰਕ ਕਾਰਨੀ ਦੀ ਪਾਰਟੀ ਦੇ ਮੈਂਬਰ ਨੂੰ ਵੋਟ ਪਾਈ, ਲਿਬਰਲਸ ਨੂੰ ਵੋਟ ਪਾਈ, ਉਹ ਸੂਬੇ ਦੇ ਵਿੱਚ ਕਿਹੜੀ ਪਾਰਟੀ ਦੇ ਹੱਕ ਵਿੱਚ ਖਲੋਵੇ? ਕਿਉਂਕਿ ਉਸਨੂੰ ਇਹ ਲੱਗਦਾ ਕਿ ਜਿਹੜੀ NDP ਇਸ ਵੇਲੇ ਸੱਤਾਧਾਰੀ ਧਿਰ ਆ ਉਹ ਬਹੁਤ ਜ਼ਿਆਦਾ ਖੱਬੇ ਪੱਖੀ ਆ, ਅਤੇ BC ਕੰਜ਼ਰਵੇਟਿਵਸ ਉਹ ਜਿਹੜੇ ਰਾਹ 'ਤੇ ਗਏ ਨੇ ਉਹ ਹੁਣ ਬਹੁਤ ਜ਼ਿਆਦਾ ਸੱਜੇ ਪੱਖੀ ਹੋ ਗਏ ਨੇ, ਕਿ ਦੋਹਾਂ ਪਾਸੇ ਜਿਹੜੀ ਆਈਡੀਓਲੋਜੀ ਦੀ ਗੱਲ ਆ ਉਹ ਬਹੁਤ ਜ਼ਿਆਦਾ ਹੁੰਦੀ ਆ। ਇੱਕ ਪਾਸੇ ਕਹਿ ਲਓ ਬੜਾ ਕੈਂਸਲ ਕਲਚਰ ਬੜਾ ਵੱਖਰੇ ਕਿਸਮ ਦਾ, ਅਤੇ ਦੂਜੇ ਪਾਸੇ ਦੂਜੀ ਧਿਰ ਨੂੰ ਭੰਡਣ ਦੀ ਗੱਲ, ਜਾਂ ਫਿਰ ਇੰਕਲੂਸਿਵਿਟੀ ਦੇ ਤੌਰ 'ਤੇ ਜਿਸ ਤਰ੍ਹਾਂ ਦੀਆਂ ਗੱਲਾਂ ਕੀਤੀਆਂ ਜਾਂਦੀਆਂ ਉਹ ਵੀ ਕਈਆਂ ਨੂੰ ਪਸੰਦ ਨਹੀਂ ਆਉਂਦੀਆਂ। ਵੀ ਇੱਕ ਸੈਂਟਰਿਸਟ ਪਾਰਟੀ ਹੋਵੇ ਜਿਹੜੀ ਕਿ ਬਾਕੀ ਚੀਜ਼ਾਂ ਤੋਂ ਧਿਆਨ ਹਟਾ ਕੇ ਮੇਨ ਗੱਲ ਕਰੇ ਇਕੋਨਮੀ ਦੀ, ਮੇਨ ਗੱਲ ਕਰੇ ਲੋਕਾਂ ਦੇ ਪੋਕਿਟ ਬੁੱਕ ਇਸ਼ੂਜ਼ ਦੀ, ਉਹ ਪਾਰਟੀ ਕਿਹੜੀ ਆ? ਅਤੇ ਸੈਂਟਰ BC ਤੁਹਾਨੂੰ ਯਾਦ ਹੋਏਗਾ, ਕਿਉਂਕਿ BC ਦੀ ਪੋਲੀਟਿਕਸ 'ਚ ਪਿਛਲੇ 3-4 ਸਾਲ ਦੇ ਵਿੱਚ ਉਥਲ ਪੁਥਲ ਵੀ ਬਹੁਤ ਕੁਝ ਹੋਇਆ ਨਾ, ਕਿ BC ਲਿਬਰਲ ਜਿਹੜੇ ਜਿਹਨੇ 16 ਸਾਲ ਰਾਜ ਕੀਤਾ, ਕੈਵਿਨ ਫਾਲਕਨ ਲੀਡਰ ਬਣ ਕੇ ਆਉਂਦੇ ਆ, ਉਹਨਾਂ ਨੂੰ ਲੱਗਦਾ ਵੀ ਇਹ ਨਾਮ ਠੀਕ ਨਹੀਂ ਹੈ, ਕਿਉਂਕਿ ਉਦੋਂ ਜਸਟਿਨ ਟਰੂਡੋ ਪ੍ਰਧਾਨ ਮੰਤਰੀ ਸਨ ਫੈਡਰਲੀ, ਅਤੇ ਉਹ ਲਿਬਰਲ ਪਾਰਟੀ ਦਾ ਬ੍ਰੈਂਡ ਨੇਮ ਇਹ ਮੰਨਿਆ ਜਾਂਦਾ ਸੀ ਵੀ ਉਦੋਂ ਦਾਗੀ ਹੋ ਚੁੱਕਿਆ ਸੀ, ਅਤੇ ਜੇ ਤੁਹਾਡੇ ਨਾਂ ਦੇ ਵਿੱਚ ਲਿਬਰਲ ਸੀ ਤਾਂ ਉਹਦਾ ਤੁਹਾਨੂੰ ਨੁਕਸਾਨ ਸੀ। ਪੀਅਰ ਪੋਲੀਐਫ ਦਾ ਸਿਤਾਰਾ ਚਮਕ ਰਿਹਾ ਸੀ ਕੰਜ਼ਰਵੇਟਿਵਸ ਵੀ ਜੇ ਤੁਸੀਂ ਵੀ ਉਹਦਾ ਬੈਨੀਫਿਟ ਆ, ਪਰ ਲਿਬਰਲ ਨਾਮ ਇੱਕ ਲਾਇਬਿਲਿਟੀ ਲੱਗਦਾ ਸੀ। ਪੀਅਰ ਪੋਲੀਐਫ ਦੀ ਹੀ ਸਰਜ ਸੀ ਜਿਹਦਾ ਬੈਨੀਫਿਟ ਇਹ ਹੋਇਆ ਕਿ BC ਦੇ ਵਿੱਚ ਵੀ ਜਿਹੜੀ BC ਕੰਜ਼ਰਵੇਟਿਵ ਪਾਰਟੀ ਸੀ ਅੰਡਰ ਜੌਨ ਰੋਸਟੈਡ, ਉਹਦਾ ਸਿਤਾਰਾ ਬੜਾ ਚਮਕਿਆ, ਸਰਕਾਰ ਬਣਾਉਣ ਦੇ ਐਨ ਬਰੂਹਾਂ 'ਤੇ ਪਹੁੰਚ ਗਏ ਸੀ ਉਹ। ਪਰ ਕੈਵਿਨ ਫਾਲਕਨ ਨੇ BC ਲਿਬਰਲ ਪਾਰਟੀ ਦਾ ਨਾਮ ਚੇਂਜ ਕਰਕੇ BC ਯੂਨਾਈਟਿਡ ਕੀਤਾ। BC ਯੂਨਾਈਟਿਡ ਇੰਨਾ ਜ਼ਿਆਦਾ ਲੋਕਾਂ ਨੂੰ ਆਪਣੇ ਨਾਲ ਲਾਮਬੰਦ ਕਰ ਨਹੀਂ ਸਕੀ, ਉੱਧਰੋਂ BC ਕੰਜ਼ਰਵੇਟਿਵ ਦੀ ਚੜ੍ਹਤ ਹੋ ਗਈ ਜਦੋਂ ਕੈਵਿਨ ਫਾਲਕਨ ਨੇ ਜੌਨ ਰੋਸਟੈਡ ਨੂੰ ਆਪਣੀ ਕੌਕਸ ਦੇ ਵਿੱਚੋਂ ਬਰਖਾਸਤ ਕਰ ਦਿੱਤਾ। ਉਹ ਵੀ ਸੋਜੀ ਵਾਲਾ ਇਸ਼ੂ ਅਤੇ ਕੁਝ ਹੋਰ ਕਲਾਈਮੇਟ ਵਾਲੇ ਇਸ਼ੂ ਸੀਗੇ। ਉਹੀ ਗੱਲ ਆ ਨਾ ਵੀ ਜਿਹੜੀਆਂ ਉਦੋਂ ਖੱਬੇ ਪੱਖੀ ਗੱਲਾਂ ਸੀਗੀਆਂ ਉਹ ਜ਼ਿਆਦਾ ਲੱਗਦਾ ਸੀ ਵੀ ਪੋਲੀਟਿਕਸ ਦੇ ਵਿੱਚ ਲੋਕ ਉਹਨੂੰ ਜ਼ਿਆਦਾ ਪਸੰਦ ਕਰਦੇ ਆ, ਪਰ ਜੌਨ ਰੋਸਟੈਡ BC ਕੰਜ਼ਰਵੇਟਿਵ ਜੁਆਇਨ ਕਰ ਲੈਂਦੇ ਨੇ, ਐਂਡ ਦੈਨ ਦ ਰੈਸਟ ਇਜ਼ ਹਿਸਟਰੀ। ਪਰ ਇਸ ਸਭ ਦੇ ਵਿੱਚ ਹੋਇਆ ਕੀ ਕਿ ਇਲੈਕਸ਼ਨ ਤੋਂ ਪਹਿਲਾਂ ਕੈਵਿਨ ਫਾਲਕਨ ਨੇ ਜੋ ਤੰਬੂ ਸੀ ਆਪਣੀ ਕੈਂਪੇਨ ਦਾ ਉਹ ਫੋਲਡ ਕਰ ਦਿੱਤਾ, ਅਤੇ BC ਯੂਨਾਈਟਿਡ ਨੇ ਇਲੈਕਸ਼ਨ ਲੜਿਆ ਕੋਈ ਨਹੀਂ। ਪਰ ਉਸ ਤੋਂ ਬਾਅਦ ਹੁਣ BC ਕੰਜ਼ਰਵੇਟਿਵ ਜਿਹੜੇ ਰਾਹ 'ਤੇ ਗਏ ਨੇ, ਕੈਰਲਨ ਫਿਨਲੇ ਉਹਨਾਂ ਦੇ ਲੀਡਰ ਬਣੇ ਨੇ, ਉਹਨਾਂ ਵੱਲੋਂ ਜਿਹੜੀਆਂ ਕੁਝ ਨਿਯੁਕਤੀਆਂ ਵੀ ਕੀਤੀਆਂ ਗਈਆਂ ਉਹਨੂੰ ਲੈ ਕੇ ਵੀ ਕੁਝ ਕਿੰਤੂ ਪਰੰਤੂ ਕੁਝ ਗਰੁੱਪਸ ਦੇ ਵਿੱਚ ਹੋ ਰਿਹਾ ਕਿ ਜਿਹੜੀਆਂ ਇਹ ਨਿਯੁਕਤੀਆਂ ਨੇ ਵੀ ਇਹ ਬਹੁਤ ਜ਼ਿਆਦਾ ਇਹ ਤਾਂ ਸੱਜੇ ਪੱਖੀ ਵਿਅਕਤੀ ਨੇ ਜਿਨ੍ਹਾਂ ਬਹੁਤ ਆਈਡੀਓਲੋਜੀ ਡਰੀਵਨ ਨੇ। ਸੋ ਇਹ ਸਭ ਦੇ ਵਿੱਚ ਜਿਹੜਾ ਸੈਂਟਰਿਸਟ ਵੋਟਰ ਆ ਉਹ ਕਿੱਥੇ ਜਾਵੇ? ਇੱਕ ਪਾਰਟੀ ਸਥਾਪਿਤ ਕੀਤੀ ਗਈ ਸੀ ਸੈਂਟਰ BC, ਸੋ ਉਹ ਨਾਮ ਵੀ ਉਹਦਾ ਉਹੀ ਆ ਜਿਹੜਾ ਇਸ ਵੇਲੇ ਕਈ ਵੋਟਰਸ ਨੂੰ ਲੱਗਦਾ ਵੀ ਸੂਬੇ ਦੇ ਵਿੱਚ ਇੱਕ ਖਲਾਅ ਹੈ। ਸੈਂਟਰ BC ਨਾਂ ਦੀ ਪਾਰਟੀ ਲਾਂਚ ਕੀਤੀ ਸੀ ਕੈਰਨ ਕਰਕ ਪੈਟਰਿਕ ਨੇ, ਜਿਹੜੇ ਕਿ ਪਹਿਲਾਂ BC ਲਿਬਰਲ ਦੇ MLA ਸਨ, BC ਯੂਨਾਈਟਿਡ ਦੇ MLA ਸਨ, ਅਤੇ ਪਿਛਲੇ ਇਲੈਕਸ਼ਨ ਦੇ ਵਿੱਚ ਪਹਿਲਾਂ ਉਹਨਾਂ ਨੇ ਕਿਹਾ ਸੀ ਰਿਟਾਇਰਮੈਂਟ ਲੈ ਰਹੇ ਨੇ, ਪਰ ਫਿਰ ਉਹ ਦੁਬਾਰਾ ਐਕਟਿਵ ਹੋ ਗਏ ਸੀ ਜਦੋਂ ਕੈਵਿਨ ਫਾਲਕਨ ਨੇ BC ਯੂਨਾਈਟਿਡ ਦਾ ਟੈਂਟ ਤੰਬੂ ਫੋਲਡ ਕਰਤਾ ਸੀ। ਕੈਰਨ ਕਰਕ ਪੈਟਰਿਕ ਨੇ ਪਾਰਟੀ ਫਾਊਂਡ ਕੀਤੀ ਸੈਂਟਰ BC, ਅਤੇ ਜੂਨ ਦੇ ਵਿੱਚ ਉਹਨਾਂ ਨੇ ਇਸ ਪਾਰਟੀ ਦੀ ਲੀਡਰਸ਼ਿਪ ਤੋਂ ਅਸਤੀਫਾ ਦੇ ਦਿੱਤਾ, ਲਾਂਭੇ ਹੋ ਗਏ। ਵੀਕਐਂਡ 'ਤੇ ਦੱਸਿਆ ਗਿਆ ਕਿ ਸਾਬਕਾ MLA ਅਤੇ ਸਾਬਕਾ ਐਜੂਕੇਸ਼ਨ ਮਿਨਿਸਟਰ, ਸਾਬਕਾ ਕੈਬਨਿਟ ਮੰਤਰੀ ਮਾਈਕ ਬਰਨੀਏ ਇਸ ਪਾਰਟੀ ਦੇ ਹੁਣ ਲੀਡਰ ਹੋਣਗੇ। ਮਾਈਕ ਬਰਨੀਏ ਜਿਹੜੇ ਕਿ 2013, 2017 ਅਤੇ 2020 ਦੇ ਵਿੱਚ MLA ਰਹੇ, ਅਤੇ ਕ੍ਰਿਸਟੀ ਕਲਾਰਕ ਦੀ ਸਰਕਾਰ ਦੇ ਵਿੱਚ ਉਹਨਾਂ ਨੇ ਐਜੂਕੇਸ਼ਨ ਮਿਨਿਸਟਰ ਦੇ ਤੌਰ 'ਤੇ ਵੀ ਸੇਵਾ ਨਿਭਾਈ ਸੀ, ਅਤੇ ਇਸ ਤੋਂ ਇਲਾਵਾ ਪਾਰਲੀਮੈਂਟਰੀ ਸੈਕਟਰੀ ਵੀ ਰਹੇ ਸੀ ਆਫ ਐਨਰਜੀ ਲਿਟਰੇਸੀ ਐਂਡ ਇਨਵਾਇਰਮੈਂਟ। ਅਤੇ ਮਾਈਕ ਬਰਨੀਏ ਜਿਹੜੇ ਕਿ ਪੀਸ ਰਿਵਰ ਵਾਲੀ ਜਿਹੜੀ ਰਾਈਡਿੰਗ ਆ ਉੱਥੋਂ ਐੱਮ ਐੱਲ ਏ ਰਹੇ ਲਗਭਗ 6-7 ਸਾਲ। ਉਸ ਤੋਂ ਪਹਿਲਾਂ ਡੋਸਨ ਕ੍ਰੀਕ ਦੇ ਮੇਅਰ ਵੀ ਸੀਗੇ 2005 ਤੋਂ 2008 ਤੱਕ, ਅਤੇ ਉਸ ਤੋਂ ਪਹਿਲਾਂ ਨਹੀਂ 2008 ਤੋਂ 2013 ਤੱਕ ਡੋਸਨ ਕ੍ਰੀਕ ਦੇ ਮੇਅਰ ਸੀ, ਅਤੇ 2005 ਤੋਂ 2008 ਤੱਕ ਕਾਉਂਸਲਰ ਸਨ ਡੋਸਨ ਕ੍ਰੀਕ ਦੇ ਵਿੱਚ ਹੀ। ਜਦੋਂ ਪਿਛਲਾ ਇਲੈਕਸ਼ਨ ਹੋਇਆ ਤੁਹਾਨੂੰ ਯਾਦ ਹੋਏਗਾ ਕਿ ਬੀ ਸੀ ਕੰਜ਼ਰਵੇਟਿਵਸ ਨੇ ਬਹੁਤ ਸਾਰੇ ਜਿਹੜੇ ਕੁਝ ਮੈਂਬਰ ਸੀਗੇ, ਕੁਝ ਐੱਮ ਐੱਲ ਏ ਸੀਗੇ, ਕੈਂਡੀਡੇਟ ਸੀ ਬੀ ਸੀ ਯੂਨਾਈਟਿਡ ਵਾਲੇ, ਔਰ ਆਪਣੀ ਟੀਮ 'ਚ ਸ਼ਾਮਲ ਕਰ ਲਏ ਸੀ, ਪਰ ਕਈਆਂ ਨੂੰ ਸ਼ਾਮਲ ਨਹੀਂ ਵੀ ਸੀ ਕੀਤਾ। ਮਾਈਕ ਬਰਨੀਏ ਉਹਨਾਂ ਵਿੱਚੋਂ ਇੱਕ ਸਨ, ਅਤੇ ਮਾਈਕ ਬਰਨੀਏ ਨੇ ਪਿਛਲਾ ਪ੍ਰੋਵਿੰਸ਼ਲ ਇਲੈਕਸ਼ਨ ਬਤੌਰ ਇੰਡੀਪੈਂਡੈਂਟ ਲੜਿਆ ਸੀ, ਬਾਵਜੂਦ ਇਸ ਦੇ ਕਿ ਉਹ ਪਿਛਲੇ 3 ਇਲੈਕਸ਼ਨ ਜਿੱਤਦੇ ਆਏ ਸਨ। ਜਦੋਂ ਇੰਡੀਪੈਂਡੈਂਟ ਵਜੋਂ ਖੜੋਤੇ ਤਾਂ ਹਾਰ ਗਏ, ਅਤੇ ਉਸ ਤੋਂ ਬਾਅਦ ਫਿਰ ਸਿਆਸਤ ਦੇ ਵਿੱਚ ਕੋਈ ਇੰਨੇ ਐਕਟਿਵ ਨਹੀਂ ਰਹੇ, ਪਰ ਹੁਣ ਉਹ ਸੈਂਟਰ ਬੀ ਸੀ ਪਾਰਟੀ ਦੇ ਬਣ ਗਏ ਨੇ ਲੀਡਰ, ਅਤੇ ਉਹਨਾਂ ਦਾ ਇਹ ਕਹਿਣਾ ਕਿ ਇਸ ਪਾਰਟੀ ਨੂੰ ਅਸੀਂ ਹੁਣ ਇਸ ਹਿਸਾਬ ਨਾਲ ਰੀਬਿਲਡ ਕਰਨਾ ਕਿ ਅਗਲੇ ਇਲੈਕਸ਼ਨ ਵਾਸਤੇ ਅਸੀਂ ਕੰਪੀਟ ਕਰਨ ਲਈ ਤਿਆਰੀ ਕਰ ਸਕੀਏ। ਅਤੇ ਇਹ ਜਿਹੜੀ ਪਾਰਟੀ ਆ ਇਹਦਾ ਕੰਮ ਕੀ ਹੋਏਗਾ, ਸੋਸ਼ਲੀ ਪ੍ਰੋਗਰੈਸਿਵ ਐਂਡ ਫਿਸਕਲੀ ਰਿਸਪੋਂਸੀਬਲ ਚੋਇਸ ਲੋਕਾਂ ਨੂੰ ਪ੍ਰਜੈਂਟ ਕਰਨੀ ਆ, ਕਿ ਜਿਹੜੇ ਸੋਸ਼ਲ ਇਸ਼ੂਜ਼ ਨੇ ਨਾ ਵੀ ਉਹ ਅਸੀਂ ਪ੍ਰੋਗਰੈਸਿਵ ਗੱਲ ਕਰੀਏ, ਪਰ ਫਿਸਕਲੀ ਰਿਸਪੋਂਸਿਵ ਮਤਲਬ ਕਿ ਇਕੋਨਮੀ ਵੱਲ ਜ਼ਿਆਦਾ ਧਿਆਨ ਦੇਈਏ, ਬਜਟ ਨੂੰ ਕਾਬੂ ਕਰੀਏ। ਹੁਣ ਮਾਈਕ ਬਰਨੀਏ ਉਦੋਂ ਐਜੂਕੇਸ਼ਨ ਮਿਨਿਸਟਰ ਸੀ ਜਦੋਂ ਸੋਜੀ ਪ੍ਰੋਗਰਾਮ ਲਿਆਂਦਾ ਗਿਆ ਸੀ ਕ੍ਰਿਸਟੀ ਕਲਾਰਕ ਦੀ ਸਰਕਾਰ ਵੇਲੇ। ਵੀਕਐਂਡ 'ਤੇ ਉਹਨਾਂ ਨੂੰ ਪੁੱਛਿਆ ਗਿਆ ਕਿ ਸੋਜੀ ਪ੍ਰੋਗਰਾਮ ਤੁਸੀਂ ਲਿਆਂਦਾ ਸੀ ਉਹਦੇ ਬਾਰੇ ਹੁਣ ਤੁਸੀਂ ਕੀ ਕਹਿਣਾ, ਜਾਂ ਤਾਂ ਬੰਦਾ ਇਹ ਕਹਿ ਦਿੰਦਾ ਕਿ ਦੇਖੋ ਉਦੋਂ ਮਾਹੌਲ ਹੋਰ ਸੀ, ਹੁਣ ਮਾਹੌਲ ਵੱਖਰਾ, ਅਤੇ ਦੇਖਾਂਗੇ ਲੋਕਾਂ ਦੀ ਨਬਜ਼ ਮੁਤਾਬਕ ਫੈਸਲਾ ਲਵਾਂਗੇ। ਉਹਨਾਂ ਨੇ ਗੋਲਮੋਲ ਜਵਾਬ ਨਹੀਂ ਦਿੱਤਾ, ਉਹਨਾਂ ਨੇ ਗੱਲ ਇਹ ਆਖੀ ਕਿ ਜੀ ਮੈਂ ਇਹਦੇ ਵਾਸਤੇ ਤਾਂ ਆਈ ਵਿਲ ਨੋਟ ਅਪੋਲੋਜਾਈਜ਼ ਫੋਰ ਦੈਟ, ਕਹਿੰਦੇ ਮੈਨੂੰ ਉਹ ਕੋਈ ਉਹਦੇ ਵਿੱਚ ਸੰਕੋਚ ਨਹੀਂ ਕਿ ਜਿਹੜਾ ਪ੍ਰੋਗਰਾਮ ਉਦੋਂ ਲਿਆਂਦਾ ਸੀ। ਕਹਿੰਦੇ ਅਸੀਂ ਬੱਚਿਆਂ ਦੀ ਅਤੇ ਮਾਪਿਆਂ ਦੇ ਹੱਕਾਂ ਦੀ ਰਾਖੀ ਵਾਸਤੇ ਇਹ ਪ੍ਰੋਗਰਾਮ ਇੰਸਟੀਚਿਊਟ ਕੀਤਾ ਸੀ। ਸੋ ਹੁਣ ਨਾ ਹਵਾ ਬੜੀ ਬਦਲ ਗਈ ਆ, ਪੋਲੀਟੀਕਲ ਮਾਹੌਲ ਬਦਲ ਗਿਆ, ਲੋਕਾਂ ਦੀਆਂ ਜਿਹੜੀਆਂ ਤਰਜੀਹਾਂ ਨੇ, ਲੋਕਾਂ ਦੇ ਜਿਹੜੇ ਇਸ਼ੂਜ਼ ਨੇ ਉਹ ਬਦਲ ਚੁੱਕੇ ਨੇ। ਮਾਈਕ ਬਰਨੀਏ ਦਾ ਅਜੇ ਵੀ ਸੋਜੀ ਪ੍ਰੋਗਰਾਮ ਨੂੰ ਇਸ ਤਰ੍ਹਾਂ ਸਪੋਰਟ ਕਰਨਾ ਕੀ ਉਹ ਉਹਨਾਂ ਵਾਸਤੇ ਬੈਨੀਫਿਸ਼ੀਅਲ ਹੋਏਗਾ, ਕਿਉਂਕਿ ਇਸ ਵੇਲੇ ਜਿਹੜੇ ਸੋਜੀ ਦੇ ਮੰਨ ਲਓ ਪ੍ਰਪੋਨੈਂਟ ਨੇ, ਜਿਨ੍ਹਾਂ ਵਾਸਤੇ ਕਹਿ ਲਓ ਵੀ ਸੋਜੀ ਸਭ ਤੋਂ ਇੱਕ ਮੇਨ ਇਸ਼ੂ ਆ, ਜਿਹੜੇ ਇਹਦੇ ਹੱਕ 'ਚ ਨੇ, ਉਹ ਤਾਂ ਐੱਨ ਡੀ ਪੀ ਦੇ ਨਾਲ ਭੁਗਤਦੇ ਆ। ਜਿਹੜੇ ਇਹਦੇ ਵਿਰੋਧੀ ਨੇ ਉਹਨਾਂ ਨੂੰ ਜੇ ਲੱਗਦਾ ਸੀ ਵੀ ਕੋਈ ਚੋਇਸ ਇਹੋ ਜਿਹੀ ਆਏਗੀ ਤਾਂ ਫਿਰ ਉਹ ਬੀ ਸੀ ਕੰਜ਼ਰਵੇਟਿਵ ਹੀ ਰਹੇਗੀ, ਪਰ ਲੋਕਾਂ ਦਾ ਸਿੰਗਲ ਇਸ਼ੂ ਨਹੀਂ ਹੁੰਦਾ ਸਾਰਿਆਂ ਦਾ ਨਾ, ਸਿੰਗਲ ਇਸ਼ੂ ਦੇ ਆਧਾਰ 'ਤੇ, ਅਨਲੈਸ ਇਟਸ ਦੀ ਸਮ ਵੈਰੀ ਬਿਗ ਇਸ਼ੂ ਜਿਹੜਾ ਕਿ ਜ਼ਿਆਦਾਤਰ ਸੂਬੇ ਦੀ ਆਬਾਦੀ ਨੂੰ ਇੰਪੈਕਟ ਕਰ ਰਿਹਾ ਹੋਵੇ, ਉਦੋਂ ਸਿੰਗਲ ਇਸ਼ੂ 'ਤੇ ਗੱਲ ਹੋ ਜਾਂਦੀ ਆ, ਪਰ ਸਿੰਗਲ ਇਸ਼ੂ ਦੇ ਆਧਾਰ 'ਤੇ ਇੱਦਾਂ ਵੋਟ ਹੋਣੀ ਨਹੀਂ ਚਾਹੀਦੀ। ਸੋ ਮਾਈਕ ਬਰਨੀਏ ਆਪਣੇ ਆਪ ਨੂੰ ਪਲੇਸ ਕਿਵੇਂ ਕਰਨਗੇ ਇਹ ਦੇਖਣਾ ਹੋਏਗਾ, ਇਟ ਵਿਲ ਬੀ ਵੈਰੀ ਇੰਟਰਸਟਿੰਗ। ਕਿਉਂਕਿ ਜੇ ਅਜਿਹਾ ਸਟੈਂਸ ਰੱਖਦੇ ਆ ਫਿਰ ਤਾਂ ਇਹ ਹੈ ਕਿ ਜਿਹੜੇ ਕੰਜ਼ਰਵੇਟਿਵ ਵੋਟਰ ਨੇ ਉਹਨਾਂ 'ਚੋਂ ਕਈਆਂ ਨੂੰ ਆਪਣੇ ਵੱਲ ਆਕਰਸ਼ਿਤ ਕਰ ਸਕਣਾ ਮਾਈਕ ਬਰਨੀਏ ਵਾਸਤੇ ਅਤੇ ਸੈਂਟਰ ਬੀ ਸੀ ਵਾਸਤੇ ਮੁਸ਼ਕਲ ਹੋ ਸਕਦਾ। ਇਟਸ ਸਟਿਲ ਅਰਲੀ ਡੇਜ਼, ਇਹ ਪਾਰਟੀ ਆਪਣੇ ਆਪ ਨੂੰ ਰੀਬਿਲਡ ਕਿਵੇਂ ਕਰਦੀ ਆ। ਮਾਈਕ ਬਰਨੀਏ ਦੀ ਤਾਂ ਸੀਟ ਵੀ ਨਹੀਂ ਹੈਗੀ ਲੈਜਿਸਲੇਚਰ 'ਚ, ਕੀ ਕੋਈ ਬਾਏ ਇਲੈਕਸ਼ਨ ਹੁੰਦਾ ਉਹਦੇ ਵਿੱਚ ਬਰਨੀਏ ਲੜਨਗੇ, ਜਾਂ ਫਿਰ ਇੱਕ ਤਰੀਕਾ ਇਹ ਆ ਇਸ ਵੇਲੇ ਵਿਧਾਨ ਸਭਾ ਦੇ ਵਿੱਚ ਜਿਹੜੇ ਇੰਡੀਪੈਂਡੈਂਟ ਐੱਮ ਐੱਲ ਏ ਨੇ ਕਿ ਉਹਨਾਂ ਦੇ ਵਿੱਚੋਂ 2 ਇੰਡੀਪੈਂਡੈਂਟ ਐੱਮ ਐੱਲ ਏਜ਼ ਨੂੰ ਉਹ ਮਨਾ ਸਕਦੇ ਨੇ ਕਿ ਉਹ ਸੈਂਟਰ ਬੀ ਸੀ ਪਾਰਟੀ ਜੁਆਇਨ ਕਰ ਲੈਣ, ਕਿਉਂਕਿ ਜੇ ਅਜਿਹਾ ਹੋ ਜਾਂਦਾ ਫਿਰ ਓਫਿਸ਼ੀਅਲ ਪਾਰਟੀ ਦਾ ਦਰਜਾ ਮਿਲ ਜਾਣਾ ਸੈਂਟਰ ਬੀ ਸੀ ਨੂੰ। ਭਾਵੇਂ ਮਾਈਕ ਬਰਨੀਏ ਬਤੌਰ ਲੀਡਰ ਵਿਧਾਨ ਸਭਾ ਦੇ ਵਿੱਚ ਅਜੇ ਨਹੀਂ ਵਿਚਰ ਸਕਦੇ, ਪਰ ਜੇ ਮਾਈਕ ਬਰਨੀਏ ਇੱਦਾਂ 2 ਜਣਿਆਂ ਨੂੰ ਮਨਾ ਲੈਂਦੇ ਆ ਓਫਿਸ਼ੀਅਲ ਪਾਰਟੀ ਦਾ ਦਰਜਾ ਹਾਸਲ ਕਰਨ ਨਾਲ, ਜਿਹੜੀ ਲੈਜਿਸਲੇਟਿਵ ਫੰਡਿੰਗ ਆ ਰੀਸਰਚ ਵਾਸਤੇ, ਫਿਰ ਪਾਰਟੀ ਨੂੰ ਕੁਐਸਚਨ ਪੀਰੀਅਡ ਦੌਰਾਨ ਗੱਲਬਾਤ ਕਹਿਣ ਦਾ ਸਮਾਂ ਮਿਲਣਾ, ਉਹ ਹੋ ਸਕਦਾ। ਅਤੇ ਕੀ ਸੈਂਟਰ ਬੀ ਸੀ ਵਾਸਤੇ ਜਿਹੜੇ ਇੱਕ ਪ੍ਰਾਈਮ ਕੈਂਡੀਡੇਟ ਹੋ ਸਕਦੇ ਨੇ ਐਲੇਨੋਰ ਸਟਰਕੋ, ਦੇਖਣਾ ਹੋਏਗਾ, ਰਿਮੇਨਸ ਟੂ ਬੀ ਸੀਨ। ਸੋ ਬੀ ਸੀ ਦੀ ਇੱਥੇ ਦੀ ਆਪਣੀ ਪੋਲੀਟਿਕਸ ਦੇ ਵਿੱਚ ਇਹ ਵੀ ਜਿਹੜੀ ਤਬਦੀਲੀ ਆ, ਜਾਂ ਇਹ ਵੀ ਜਿਹੜਾ ਇੱਕ ਹੋਰ ਇੱਕ ਚੈਪਟਰ ਆ ਉਹ ਐਡ ਹੋਇਆ ਹੈ। ਹੈਕਸੋ ਹੋਮਸ ਵਾਲੇ ਸੂਚਨਾ ਦੇ ਰਹੇ ਨੇ ਕੈਨੇਡਾ ਦੇ ਬਿਜ਼ੀਐਸਟ ਟਾਊਨ ਸੈਸਕੈਟੂਨ ਵਿੱਚ ਹੈਕਸੋ ਹੋਮਸ ਨੂੰ ਫਰੇਮਿੰਗ, ਕਾਊਂਟਰਟੌਪਸ, ਕੈਬਿਨੇਟਸ, ਫਿਨਿਸ਼ਿੰਗ ਅਤੇ ਜਨਰਲ ਲੇਬਰ ਦੇ ਕੰਮ ਲਈ ਵਰਕਰਸ ਦੀ ਲੋੜ ਹੈ। ਬਿਨਾਂ ਐਕਸਪੀਰੀਅੰਸ ਵਾਲੇ ਵੀ ਅਪਲਾਈ ਕਰ ਸਕਦੇ ਨੇ। ਹੈਕਸੋ ਹੋਮਸ ਵਾਲੇ ਕੰਮ ਵੀ ਸਿਖਾਉਣਗੇ ਅਤੇ ਪੇਪਰ ਵਰਕ ਵਿੱਚ ਵੀ ਹੈਲਪ ਕਰਨਗੇ। ਇਸ ਤੋਂ ਇਲਾਵਾ ਸੈਸਕੈਟੂਨ ਵਿੱਚ ਪਲੰਬਿੰਗ, ਸਾਈਡਿੰਗ, ਡਰਾਈਵਾਲ, ਫਰੇਮਰਸ ਅਤੇ ਹੋਰਨਾਂ ਕੰਸਟਰਕਸ਼ਨ ਟ੍ਰੇਡ ਪਰਸਨਸ ਲਈ ਵਾਧੂ ਕੰਮ ਹੈ। ਅਪਲਾਈ ਕਰਨ ਲਈ ਹੈਕਸੋ ਹੋਮਸ ਦੇ ਸ਼ੈਰੀ ਨੂੰ ਕਾਲ ਕਰੋ 647-448-0419 'ਤੇ। 647-448-0419 ਜਾਂ ਈਮੇਲ ਭੇਜ ਸਕਦੇ ਹੋ hexohomes.ca ਤੇ, ਦੈਟਸ hexohomes.ca। ਗੋਰਡੀ ਹਾਊ ਬ੍ਰਿਜ ਦੇ ਰੈਵਨਿਊਜ਼ ਦਾ ਕੀ ਬਣਨਾ? 27 ਤਰੀਕ ਨੂੰ ਜਿਹੜਾ ਇਹ ਪੁਲ ਖੁੱਲ੍ਹਣਾ ਅਗਲੇ ਸੋਮਵਾਰ ਨੂੰ, ਅਤੇ ਵੈਸੇ ਪਿਛਲੇ ਮਹੀਨੇ ਖੁੱਲ੍ਹਣਾ ਸੀ। ਇਹਦੇ ਬਾਰੇ ਅਸੀਂ ਬੜੀ ਡਿਟੇਲ 'ਚ ਪਿਛਲੇ ਦਿਨਾਂ 'ਚ ਗੱਲ ਕੀਤੀ ਆ ਕਿ $6.4 billion ਦੀ ਲਾਗਤ ਨਾਲ ਬਣਿਆ ਇਹ ਬ੍ਰਿਜ ਹੈ, ਅਤੇ ਸਾਰੇ ਪੈਸੇ ਅਪਫਰੰਟ ਕੈਨੇਡਾ ਵੱਲੋਂ ਪੇ ਕੀਤੇ ਗਏ ਨੇ। ਅਤੇ 2012 ਦੇ ਵਿੱਚ ਇੱਕ ਅਗਰੀਮੈਂਟ ਹੁੰਦਾ ਜਦੋਂ ਗੱਲਬਾਤ ਤੁਰਦੀ ਆ ਕੈਨੇਡਾ ਦਾ ਅਤੇ ਅਮਰੀਕਾ ਦੀ ਸਟੇਟ ਆਫ ਮਿਸ਼ੀਗਨ ਦਾ। ਮਿਸ਼ੀਗਨ ਵਾਲੇ ਕਹਿੰਦੇ ਵੀ ਤੁਸੀਂ ਪੁਲ ਬਣਾਉਣਾ ਬਣਾ ਲਓ, ਪੈਸੇ ਨਹੀਂ ਅਸੀਂ ਦੇ ਸਕਦੇ, ਸਾਡੇ ਕੋਲ ਪੈਸੇ ਨਹੀਂ ਹੈਗੇ। ਅਤੇ ਇਸ ਪੁਲ ਨੂੰ ਬਣਾਉਣ ਦੇ ਵਾਸਤੇ, ਕਿਉਂਕਿ ਜਿਹੜੀਆਂ ਇੱਥੇ ਟਰੱਕਿੰਗ ਐਸੋਸੀਏਸ਼ਨਸ ਨੇ, ਬਿਜ਼ਨਸ ਐਸੋਸੀਏਸ਼ਨਸ ਨੇ, ਉਹ ਚਾਹੁੰਦੀਆਂ ਕਿ ਬਣੇ, ਕਿਉਂਕਿ ਜਿਹੜਾ ਟ੍ਰੇਡ ਹੁੰਦਾ ਉਹ ਬੜਾ ਇੰਪੋਰਟੈਂਟ ਟ੍ਰੇਡ ਕੋਰੀਡੋਰ ਆ ਵਿੰਡਸਰ ਓਨਟਾਰੀਓ ਤੋਂ ਡੈਟਰੋਇਟ ਮਿਸ਼ੀਗਨ ਦੇ ਵਿਚਕਾਰ। ਕੈਨੇਡਾ ਭਰ ਦੇ ਵਿੱਚ ਹੋਣ ਵਾਲਾ ਜਿਹੜਾ ਟੋਟਲ ਟ੍ਰੇਡ ਆ ਅਮਰੀਕਾ ਅਤੇ ਕੈਨੇਡਾ ਵਿਚਕਾਰ, ਜਿਹੜਾ ਗੁੱਡਸ ਦਾ ਟ੍ਰੇਡ ਆ, ਉਹਦਾ ਤਕਰੀਬਨ ਚੌਥਾ ਹਿੱਸਾ ਉਸ ਪੁਲ ਤੋਂ ਨਿਕਲਦਾ ਅੰਬੈਸਡਰ ਬ੍ਰਿਜ ਤੋਂ। ਅੰਬੈਸਡਰ ਬ੍ਰਿਜ ਇੱਕ ਪ੍ਰਾਈਵੇਟਲੀ ਓਨਡ ਬ੍ਰਿਜ ਆ, ਉਹਦੀ ਥਾਂ 'ਤੇ ਇੱਕ ਜਿਹੜਾ ਨਵਾਂ ਬ੍ਰਿਜ, ਇੱਕ ਕਹਿ ਲਓ ਕੰਜੈਸ਼ਨ ਨੂੰ ਈਜ਼ ਕਰਨ ਲਈ ਇਹ ਗੋਰਡੀ ਹਾਓ ਇੰਟਰਨੈਸ਼ਨਲ ਬ੍ਰਿਜ ਬਣਿਆ। ਕੈਨੇਡਾ ਨੇ ਇਹ ਗੱਲ ਆਖੀ ਕਿ ਡੈਟਰੋਇਟ ਨੂੰ, ਮਿਸ਼ੀਗਨ ਨੂੰ, ਸਟੇਟ ਆਫ ਮਿਸ਼ੀਗਨ ਨੂੰ, ਕਿ ਜੇ ਤੁਸੀਂ ਇਹਦੇ ਵਾਸਤੇ ਪੈਸੇ ਨਹੀਂ ਦੇ ਸਕਦੇ, ਕੋਈ ਨਹੀਂ, ਪੈਸੇ ਅਸੀਂ ਦੇ ਦਿੰਦੇ ਹਾਂ ਅਪਫਰੰਟ, ਪਰ ਜਿਹੜੇ ਟੋਲਸ ਹੋਣਗੇ ਉਹ ਅਸੀਂ ਕਲੈਕਟ ਕਰਾਂਗੇ ਜਦ ਤੱਕ ਸਾਡੀ ਜਿਹੜੀ ਲਾਗਤ ਹੈ ਉਹ ਪੂਰੀ ਨਹੀਂ ਹੋ ਜਾਂਦੀ। ਇਹ ਜਿਹੜਾ ਪੁਰਾਣਾ ਐਗਰੀਮੈਂਟ ਸੀ, ਇਹ 'ਤੇ ਸਹਿਮਤੀ ਬਣੀ ਸੀ। ਇਹ ਪੁਲ ਬਣ ਕੇ ਤਿਆਰ ਹੁੰਦਾ ਪਿਛਲੇ ਮਹੀਨੇ, ਇਹਦੀ ਇਨੋਗਰੇਸ਼ਨ ਦੇ ਕਾਰਡ ਤੱਕ ਵੰਡ ਦਿੱਤੇ ਗਏ, ਪਰ ਟਰੰਪ ਨੇ ਅੜੀ ਛੱਡ ਦਿੱਤੀ। ਅੜੀ ਛੱਡੀ ਨਹੀਂ, ਸਗੋਂ ਅੜ ਗਏ, ਟਰੰਪ ਅੜ ਗਏ ਕਿ ਇਹ ਪੁਲ ਅਸੀਂ ਖੋਲ੍ਹਣ ਨਹੀਂ ਦੇਣਾ, ਅਮਰੀਕਾ ਨੂੰ ਕੁਝ ਮਿਲਣਾ ਚਾਹੀਦਾ, ਪੁਰਾਣਾ ਐਗਰੀਮੈਂਟ ਵੇਖਿਆ ਕੋਈ ਨਹੀਂ। ਫਿਰ ਉਸ ਤੋਂ ਬਾਅਦ ਸਹਿਮਤੀ ਇਹ ਬਣਦੀ ਹੈ ਕਿ ਜੀ ਅਮਰੀਕਾ ਨਾਲ ਕੁਝ ਰੈਵਨਿਊ ਸ਼ੇਅਰ ਹੋਣਗੇ। ਫਿਰ ਸਵਾਲ ਇਹ ਬਣਿਆ ਵੀ ਕਿਹੜੇ ਰੈਵਨਿਊਜ਼? ਫਿਰ ਤਾਂ ਜਿਹੜੇ ਕੈਨੇਡਾ ਨੇ $6.4 billion ਦੀ ਲਾਗਤ ਨਾਲ ਇੱਕ ਪੁਲ ਬਣਾਇਆ, ਇਹ ਤਾਂ ਹੋਰ ਮੁਸ਼ਕਲ ਹੋ ਜਾਣੀ ਹੈ। ਫਿਰ ਸਾਡੇ ਪੈਸੇ ਕਿਵੇਂ ਪੂਰੇ ਹੋਣਗੇ? ਕਿਉਂਕਿ ਆਲਰੇਡੀ ਟੋਲ ਕਲੈਕਸ਼ਨ ਨਾਲ 50 ਸਾਲ ਲੱਗ ਜਾਣੇ ਸੀ ਪੈਸੇ ਪੂਰੇ ਹੁੰਦਿਆਂ ਹੁੰਦਿਆਂ। ਮਾਰਕ ਕਾਰਨੀ ਨੇ ਪਿਛਲੇ ਹਫ਼ਤੇ ਇੱਕ ਗੱਲ ਇਹ ਕਹਿਤੀ ਕਿ ਕੋਈ ਨਹੀਂ, ਅਮਰੀਕਾ ਨਾਲ ਜਿਹੜਾ ਅਸੀਂ ਰੈਵਨਿਊ ਸਪਲਿਟ ਕਰਨਾ ਉਹ ਨੈੱਟ ਰੈਵਨਿਊ ਆ। ਨੈੱਟ ਰੈਵਨਿਊ ਦੀ ਪਰਿਭਾਸ਼ਾ ਨੂੰ ਲੈ ਕੇ ਬੜੇ ਇਸ ਵੇਲੇ ਵਿਵਾਦ ਬਣੇ ਹੋਏ ਨੇ ਕਿ ਨੈੱਟ ਰੈਵਨਿਊ ਦਾ ਮਤਲਬ ਕੀ ਆ। ਮਾਰਕ ਕਾਰਨੀ ਪਿਛਲੇ ਹਫ਼ਤੇ, ਉਹਨਾਂ ਨੇ ਇਹ ਗੱਲ ਆਖ ਦਿੱਤੀ ਸੀ ਪਿਛਲੇ ਐਤਵਾਰ ਦੀ ਗੱਲ ਹੈ, ਇੱਕ ਇੰਟਰਵਿਊ 'ਚ ਕਿਹਾ ਸੀ ਕਿ ਜੀ ਨੈੱਟ ਰੈਵਨਿਊ ਦੇ ਵਿੱਚੋਂ ਜਿਹੜਾ ਸਾਡਾ ਓਪਰੇਟਿੰਗ ਐਕਸਪੈਂਸ ਆ ਉਹ ਕੱਢਾਂਗੇ, ਪੁਲ ਦੇ ਵਾਸਤੇ ਜਿਹੜਾ ਕਰਜ਼ਾ ਲਿਆ ਉਹਦਾ ਵਿਆਜ ਆ ਉਹ ਕੱਢਾਂਗੇ, ਪੁਲ ਦੀ ਡਿਪਰੀਸੀਏਸ਼ਨ ਕੱਢਾਂਗੇ, ਕਿ ਨੈੱਟ ਰੈਵਨਿਊ ਫਿਰ ਟੋਟਲ ਰੈਵਨਿਊ ਦੇ ਵਿੱਚੋਂ ਪੈਸਾ ਕੋਈ ਬਹੁਤਾ ਰਹਿ ਨਹੀਂ ਜਾਣਾ ਜਿਹੜਾ ਅਸੀਂ ਅਮਰੀਕਾ ਨਾਲ ਸਪਲਿਟ ਕਰਨਾ। ਇਸ ਗੱਲ 'ਤੇ ਅੜੀ ਹੋ ਗਈ। ਅਮਰੀਕਾ ਵਾਲੇ ਕਹਿੰਦੇ ਵੀ ਨਾ ਨਾ ਨਾ, ਗੱਲ ਇਹ ਤਾਂ ਹੈ ਹੀ ਕੋਈ ਨਹੀਂ। ਜਿਹੜਾ ਟੈਕਸਟ ਹੈ ਇਸ ਐਗਰੀਮੈਂਟ ਦਾ ਉਹ ਅਫੀਸ਼ਲ ਤੌਰ 'ਤੇ ਜਾਰੀ ਕੀਤਾ ਨਹੀਂ ਗਿਆ। ਹੁਣ ਗੱਲ ਇਹ ਸਾਹਮਣੇ ਆ ਰਹੀ ਆ, ਇੱਕ ਸੀਨੀਅਰ ਸਰਕਾਰੀ ਅਧਿਕਾਰੀ ਨੇ ਇਹ ਗੱਲ ਕਹੀ ਹੈ ਕਿ ਜਿਹੜਾ 2012 ਦੇ ਵਿੱਚ ਐਗਰੀਮੈਂਟ ਹੋਇਆ ਸੀ ਬਿਟਵੀਨ ਕੈਨੇਡਾ ਐਂਡ ਮਿਸ਼ੀਗਨ, ਉਹ ਤਾਂ ਅਨਚੇਂਜਡ ਆ, ਉਹਦੇ ਵਿੱਚ ਕੋਈ ਤਬਦੀਲੀ ਨਹੀਂ ਆ ਕਿ ਜਿੰਨਾ ਵੀ ਟੋਲ ਕਲੈਕਟ ਕੀਤਾ ਜਾਣਾ ਉਹ ਓਟਵਾ ਨੂੰ ਜਾਏਗਾ ਜਦੋਂ ਤੱਕ ਬ੍ਰਿਜ ਦੀ ਕੋਸਟ ਪੂਰੀ ਨਹੀਂ ਹੋ ਜਾਂਦੀ। ਪਰ ਇਸੇ ਹੀ ਐਗਰੀਮੈਂਟ ਦੇ ਨਾਲ ਇੱਕ ਪੈਰਲਲ ਨਵਾਂ ਐਗਰੀਮੈਂਟ ਹੋ ਗਿਆ ਹੈ, ਇੱਕ ਨਵੀਂ ਸਾਈਡ ਡੀਲ ਹੋ ਗਈ ਆ, ਜਿਹਦਾ ਮਤਲਬ ਇਹ ਆ ਕਿ ਜਿਹੜੇ ਰੈਵਨਿਊਜ਼ ਨੇ ਉਹ ਅਮਰੀਕਾ ਨਾਲ ਸਪਲਿਟ ਕੀਤੇ ਜਾਣੇ ਨੇ ਨੈੱਟ ਰੈਵਨਿਊਜ਼। ਅਤੇ ਨੈੱਟ ਰੈਵਨਿਊਜ਼ ਦੀ ਪਰਿਭਾਸ਼ਾ ਕੀ ਆ? ਟੋਟਲ ਰੈਵਨਿਊ, ਸੋ ਜਿੰਨਾ ਟੋਟਲ ਇਕੱਠਾ ਹੋਇਆ ਉਹਦੇ ਵਿੱਚੋਂ ਓਪਰੇਟਿੰਗ ਕੋਸਟਸ ਮਾਈਨਸ ਕਰ ਲਓ। ਓਪਰੇਟਿੰਗ ਕੋਸਟ ਕੀ ਆ? ਉੱਥੇ ਤੁਹਾਡੀ ਜਿਹੜੇ ਕੋਈ ਤੁਸੀਂ ਕੋਈ ਮੁਲਾਜ਼ਮ ਰੱਖੇ ਆ, ਸਨੋ ਰਿਮੂਵਲ, ਮੇਨਟੇਨੈਂਸ ਆਫ ਦ ਬ੍ਰਿਜ, ਇਹ ਚੀਜ਼ਾਂ ਓਪਰੇਟਿੰਗ ਕੋਸਟ 'ਚ ਆ ਜਾਣੀਆਂ। ਪਰ $6.4 billion ਦੀ ਲਾਗਤ ਨਾਲ ਬਣੇ ਪੁਲ ਵਾਸਤੇ ਕੈਨੇਡਾ ਨੇ ਜਿਹੜਾ ਵਿਆਜ ਪੇ ਕਰਨਾ ਜਾਂ ਜਿਹੜੀ ਉਹਦੀ ਡਿਪਰੀਸੀਏਸ਼ਨ ਹੋਣੀ ਆ ਉਹ ਰੈਵਨਿਊਜ਼ ਦੇ ਵਿੱਚੋਂ ਮਾਈਨਸ ਨਹੀਂ ਕੀਤੀ ਜਾਣੀ। ਸੋ ਜਿਹਦਾ ਮਤਲਬ ਇਹ ਆ ਕਿ ਇੱਕ ਸਿਗਨੀਫਿਕੈਂਟ ਨੰਬਰ ਆ, ਇੱਕ ਸਿਗਨੀਫਿਕੈਂਟ ਅਮਾਊਂਟ ਆ ਜਿਹੜਾ ਹਰ ਸਾਲ ਕੈਨੇਡਾ ਨੂੰ ਅਮਰੀਕਾ ਨੂੰ ਦੇਣਾ ਪਏਗਾ। ਸੋ ਇਹ ਮੰਨਿਆ ਜਾ ਰਿਹਾ, ਇਹਨੂੰ ਇੱਦਾਂ ਦੇਖਿਆ ਜਾ ਰਿਹਾ ਕਿ ਕੀ ਇੱਕ ਹੋਰ ਅਜਿਹਾ ਪਹਿਲੂ ਆ ਇਹ ਜਿੱਥੇ ਕੈਨੇਡਾ ਨੇ ਅਮਰੀਕਾ ਅੱਗੇ ਗੋਡੇ ਟੇਕ ਦਿੱਤੇ ਨੇ। 50 ਸਾਲ 'ਚ ਵੈਸੇ ਕੈਨੇਡਾ ਦੇ ਪੈਸੇ ਪੂਰੇ ਹੋਣੇ ਸੀ, ਹੁਣ ਜੇ ਤੁਸੀਂ ਨੈੱਟ ਰੈਵਨਿਊਜ਼ ਇਸ ਪਰਿਭਾਸ਼ਾ ਮੁਤਾਬਕ ਅਮਰੀਕਾ ਨਾਲ ਸ਼ੇਅਰ ਕਰਦੇ ਹੋ, ਮਤਲਬ ਉਹ ਪੈਸੇ ਪੂਰੇ ਹੋਣ ਨੂੰ ਤਾਂ ਹੋਰ ਜ਼ਿਆਦਾ ਸਮਾਂ ਲੱਗਣਾ। ਕਿੰਨਾ ਸਮਾਂ ਲੱਗੇਗਾ ਜੇ ਕਿਹਾ ਨਹੀਂ ਜਾ ਸਕਦਾ, ਉਹ ਡਿਪੈਂਡ ਕਰੇਗਾ ਕਿ ਇਸ ਬ੍ਰਿਜ ਉੱਤੋਂ ਦੀ ਟ੍ਰੈਫਿਕ ਕਿੰਨਾ ਲੰਘਦਾ, ਟੋਲ ਕਲੈਕਸ਼ਨ ਕਿੰਨੀ ਹੁੰਦੀ ਆ। ਸਰਕਾਰੀ ਅਧਿਕਾਰੀ ਦਾ ਇਹ ਕਹਿਣਾ ਕਿ ਜਿਹੜਾ ਇਹ ਐਗਰੀਮੈਂਟ ਆ ਇਹ ਇਸ ਹਿਸਾਬ ਦੇ ਨਾਲ ਸਟਰਕਚਰ ਕੀਤਾ ਗਿਆ ਕਿ ਅਮਰੀਕਾ ਵਾਸਤੇ ਇਨਸੈਂਟਿਵ ਹੋਵੇ ਕਿ ਉਹ ਆਪਣੇ ਵਾਲੇ ਪਾਸਿਓਂ ਇਸ ਪੁਲ ਤੋਂ ਲੰਘਣ ਵਾਲਾ ਟ੍ਰੈਫਿਕ ਵਧਾਉਣ। ਅਤੇ ਅਮਰੀਕਾ ਵਾਸਤੇ ਇਨਸੈਂਟਿਵ ਕੀ ਹੈ ਟ੍ਰੈਫਿਕ ਜੇ ਵੱਧਦਾ? ਕਿ ਜਿੰਨਾ ਉਹਦਾ ਨੈੱਟ ਰੈਵੀਨਿਊ ਆ ਇਸ ਐਕਸਪਲੇਨੇਸ਼ਨ ਮੁਤਾਬਕ ਜਿਹੜੀ ਤੁਹਾਡੇ ਨਾਲ ਸਾਂਝੀ ਕੀਤੀ ਆ ਵੀ ਉਹਦੇ ਅੱਧੇ ਪੈਸੇ ਸਾਨੂੰ ਵੀ ਮਿਲਣਗੇ ਜਿਹੜੇ ਉਹ ਪੈਸੇ ਨੇ। ਅੱਛਾ ਉਹ ਦੇਖੋ ਇੱਕ ਫੰਡ ਦੇ ਵਿੱਚ ਜਾਣੇ ਨੇ, ਪੈਸੇ ਕੈਨੇਡਾ ਦੇ ਜਾਣਗੇ ਅਮਰੀਕਾ ਦੇ ਫੰਡ 'ਚ, ਅਤੇ ਉਹ ਫੰਡ ਨੂੰ ਯੂਜ਼ ਕਿਵੇਂ ਕਰਨਾ, ਕਿਉਂਕਿ ਉਹਦਾ ਮਕਸਦ ਇਹ ਹੈ ਇਸ ਫੰਡ ਦਾ ਕਿ ਕੈਨੇਡਾ ਅਤੇ ਅਮਰੀਕਾ ਵਿਚਕਾਰ ਜਿਹੜੀ ਬਿਜ਼ਨਸ ਡਿਵੈਲਪਮੈਂਟ ਆ ਉਹਨੂੰ ਹੁਲਾਰਾ ਦਿੱਤਾ ਜਾ ਸਕੇ, ਉਹਨੂੰ ਵਧਾਇਆ ਜਾ ਸਕੇ। ਪਰ ਉਹ ਫੰਡ ਵਰਤਣਾ ਕਿਵੇਂ ਆ ਉਹ ਪੂਰੀ ਦੀ ਪੂਰੀ ਉਹ ਜਿਹੜੀ ਮਰਜ਼ੀ ਆ ਉਹ ਅਮਰੀਕਾ ਦੀ ਹੋਣੀ ਆ। ਸੋ ਇਹ ਜਿਹੜੀ ਹੁਣ ਜਿਹੜੀ ਅਪਡੇਟ ਆ ਇਸ ਬਾਰੇ ਆ ਰਹੀ ਆ, ਨਵੀਂ ਸਾਈਡ ਡੀਲ ਦਾ ਮਤਲਬ ਇਹ ਆ ਕਿ ਕੈਨੇਡਾ ਨੂੰ ਮੋਨੀਟਰੀ ਤੌਰ 'ਤੇ ਇਹਦਾ ਨੁਕਸਾਨ ਹੋਣਾ। ਇਸੇ ਕਰਕੇ ਹੁਣ ਦੇਖਿਓ ਆਉਂਦੇ ਦਿਨਾਂ ਦੇ ਵਿੱਚ ਆ ਜਿਹੜਾ ਪੁੱਲ ਵਾਲਾ ਮਸਲਾ ਇਹ ਹੋਰ ਜ਼ਿਆਦਾ ਭਖ ਜਾਣਾ, ਇਹਨੂੰ ਲੈ ਕੇ ਪ੍ਰਧਾਨ ਮੰਤਰੀ ਉੱਪਰ ਅਤੇ ਲਿਬਰਲਸ ਉੱਪਰ ਦਬਾਅ ਵਧੇਗਾ ਕਿ ਅਮਰੀਕਾ ਨੂੰ ਕੀ ਇੱਕ ਹੋਰ ਕਨਸੈਸ਼ਨ ਅਸੀਂ ਅਜਿਹਾ ਦੇ ਬੈਠੇ ਹਾਂ ਕਿ ਖਰਚਾ ਵੀ ਅਸੀਂ ਕੀਤਾ। ਅਗਰੀਮੈਂਟ ਭਾਵੇਂ ਪਹਿਲਾਂ ਇਸ ਗੱਲ 'ਤੇ ਹੋ ਗਿਆ ਸੀ ਕਿ ਕੋਈ ਨਹੀਂ ਜੀ ਪਹਿਲਾਂ ਕੈਨੇਡਾ ਹੀ ਆਪਣਾ ਰੈਵਨਿਊ ਕਲੈਕਟ ਕਰਦਾ ਰਹੇਗਾ, ਪਰ ਹੁਣ ਅੱਧੇ ਪੈਸੇ ਉਹ ਵੀ ਅਮਰੀਕਾ ਨਾਲ ਸਾਂਝੇ ਕਰਨੇ ਪੈਣੇ ਆ। ਜਿਹੜੇ ਕਾਮਰਸ ਸੈਕਟਰੀ ਆ ਅਮਰੀਕਾ ਦੇ ਹਾਵਰਡ ਲਟਨਿਕ ਉਹ ਬੜੀ ਤੜੀਆਂ ਮਾਰ ਰਹੇ ਇਸ ਗੱਲ 'ਚ, ਕਹਿੰਦੇ ਦੇਖਿਆ ਇਹ ਹੁੰਦੀ ਆਰਟ ਆਫ ਦ ਡੀਲ, ਸਾਡੇ ਪ੍ਰੈਜ਼ੀਡੈਂਟ ਨੇ ਇਸ ਪੁਲ ਦੇ ਵਿੱਚੋਂ ਵੀ ਪੈਸੇ ਕਢਾ ਲਏ ਨਾ। ਅਤੇ ਦੂਜੇ ਪਾਸੇ ਡੋਨਲਡ ਟਰੰਪ ਵਾਇਲਡ ਫਾਇਰ ਦੀ ਸਮੋਕ ਨੂੰ ਲੈ ਕੇ ਵੀ ਟੈਰਿਫ ਦੀ ਧਮਕੀ ਦੇਈ ਜਾਂਦੇ ਆ ਕਿ ਜੀ ਕੈਨੇਡਾ ਦੇ ਵਿੱਚ ਲੱਗੀਆਂ ਅੱਗਾਂ ਕਰਕੇ ਜਿਹੜਾ ਧੂੰਆਂ ਸਾਡੇ ਵੱਲ ਆ ਗਿਆ, ਸਾਡੀ ਹਵਾ ਪੋਲਿਊਟ ਹੋ ਰਹੀ ਆ, ਕੈਨੇਡਾ ਇਹਦੇ ਵਾਸਤੇ ਸਾਨੂੰ ਪੈਸੇ ਦੇਵੇ, ਕੈਨੇਡਾ ਦੇ ਉੱਪਰ ਅਸੀਂ ਟੈਰਿਫ ਹੋਰ ਲਾ ਦੇਣਾ। ਅਤੇ ਟਰੰਪ ਨੇ ਇਹ ਕਿਹਾ ਕੱਲ੍ਹ ਉਹ ਫੀਫਾ ਵਾਲੇ ਫਾਈਨਲ ਵੇਲੇ ਨਿਊ ਜਰਸੀ 'ਚ ਜਦੋਂ ਪ੍ਰੈਜੈਂਟੇਸ਼ਨ ਸੈਰੇਮਨੀ ਸੀ, ਪ੍ਰਧਾਨ ਮੰਤਰੀ ਮਾਰਕ ਕਾਰਨੀ ਵੀ ਉੱਥੇ ਗਏ ਸੀ ਕਿਉਂਕਿ ਕੈਨੇਡਾ ਆਫ ਕੋਰਸ ਵਾਜ਼ ਵਨ ਆਫ ਦ ਹੋਸਟ ਨੇਸ਼ਨਸ, ਮੈਕਸੀਕੋ ਵਾਲੇ ਕਲਾਉਡੀਆ ਸ਼ੇਨਬੋਮ ਵੀ ਆਏ ਸੀ। ਟਰੰਪ ਨੇ ਇਹ ਕਿਹਾ ਕਹਿੰਦੇ ਮੈਂ ਮਾਰਕ ਕਾਰਨੀ ਨਾਲ ਗੱਲ ਕੀਤੀ ਵੀ ਤੁਹਾਡੀ ਜਿਹੜੀ ਸਮੋਕ ਹੈਗੀ ਆ ਵਾਇਲਡ ਫਾਇਰਸ ਦੀ, ਵੀ ਤੁਸੀਂ ਆਪਣਾ ਜਿਹੜਾ ਫੋਰੈਸਟ ਮੈਨੇਜਮੈਂਟ ਪ੍ਰੋਪਰਲੀ ਕਰਦੇ ਨਹੀਂ, ਵੀ ਇਹਦਾ ਤੁਹਾਨੂੰ ਕੁਝ ਕਰਨਾ ਪੈਣਾ, ਹੋਰ ਨਹੀਂ ਸਾਨੂੰ ਪੈਸੇ ਹੀ ਦੇ ਦਿਓ। ਭਲਾ ਕੋਈ ਇਹ ਪੁੱਛੇ ਇੱਥੇ ਜਦੋਂ ਸੂਮਾ ਸਪਰੇਰੀ ਦੇ ਵਿੱਚ ਹੜ੍ਹ ਆ ਗਏ ਸੀ ਕਿਉਂਕਿ ਜਿਹੜਾ ਪਾਣੀ ਸੀਗਾ ਉਹ ਅਮਰੀਕਾ ਵਾਲੇ ਪਾਸਿਓਂ ਓਵਰਫਲੋ ਕਰਕੇ ਇੱਧਰ ਨੁਕਸੈਕ 'ਚ ਆਇਆ ਸੀ, ਤਾਂ ਫਿਰ ਉਹਦੇ ਪੈਸੇ ਦੇਣੇ ਬਣਦੇ ਅਮਰੀਕਾ ਦੇ। ਇਹ 1980 ਤੋਂ ਕੈਨੇਡਾ ਅਤੇ ਅਮਰੀਕਾ ਦੇ ਵਿਚਕਾਰ ਇੱਕ ਅਗਰੀਮੈਂਟ ਵੀ ਹੈਗਾ ਆ ਵਾਇਲਡ ਫਾਇਰਸ ਨੂੰ, ਵਾਇਲਡ ਫਾਇਰਸ ਦੀ ਮੈਨੇਜਮੈਂਟ ਨੂੰ ਲੈ ਕੇ ਕਿ ਇੱਕ ਦੂਜੇ ਦੀ ਮਦਦ ਕਰਾਂਗੇ। ਪਰ ਟਰੰਪ ਵੱਲੋਂ ਹਰ ਜਿਹੜਾ ਇੱਕ ਐਸਟੈਬਲਿਸ਼ਡ ਪ੍ਰੋਟੋਕੋਲ ਆ ਉਹਨੂੰ ਕਾਫੀ ਹਰ ਚੀਜ਼ ਨੂੰ ਢਾਹ ਲਾਈ ਜਾ ਰਹੀ ਆ। ਸੋ ਇਹ ਜਿਹੜੀ ਸਿਚੁਏਸ਼ਨ ਆ ਇਹ ਵੀ ਬਣੀ ਆ। ਪੁੱਲ ਨੂੰ ਲੈ ਕੇ ਦੇਖਿਓ ਆਉਂਦੇ ਦਿਨਾਂ 'ਚ ਹੋਰ ਪ੍ਰੈਸ਼ਰ ਵਧੇਗਾ। ਪੀਅਰ ਪੋਲੀਐਵ ਨੇ ਪਿਛਲੇ ਹਫ਼ਤੇ ਇੱਕ ਓਪਨ ਲੈਟਰ ਲਿਖੀ ਸੀ ਪ੍ਰਧਾਨ ਮੰਤਰੀ ਨੂੰ ਕਿ ਪੂਰਾ ਇਹਦਾ ਟੈਕਸਟ ਰਿਲੀਜ਼ ਕਰੋ ਕਿ ਤੁਹਾਡਾ ਐਗਰੀਮੈਂਟ ਹੋਇਆ ਕੀ ਆ। ਸੋ ਇਹਦਾ ਇਹਨੂੰ ਦੇਖਦੇ ਹਾਂ ਕਿ ਜਿਹੜੀ ਲਿਬਰਲ ਗਵਰਨਮੈਂਟ ਹੈ ਕਿਵੇਂ ਨੈਵੀਗੇਟ ਕਰਦੀ ਆ, ਦੈਟ ਰਿਮੇਨਸ ਟੂ ਬੀ ਸੀਨ। ਇਹ ਵੀ ਮੰਨਿਆ ਜਾਂਦਾ ਨਾ ਵੀ ਪੁੱਲ ਦੇ ਖੁੱਲ੍ਹਣ ਨਾਲ ਜਿਹੜੀ ਇਕਨੋਮਿਕ ਐਕਟੀਵਿਟੀ ਆ ਉਹਦੇ ਵਿੱਚ ਵਾਧਾ ਹੋਣਾ, ਜਿਹੜੇ ਬਿਜ਼ਨਸਿਸ ਨੇ, ਜਿਹੜੀਆਂ ਟਰਾਂਸਪੋਰਟ ਕੰਪਨੀਆਂ ਨੇ, ਜਿਹੜੀਆਂ ਸਪਲਾਈ ਚੇਨਸ ਨੇ ਉਹ ਬਿਹਤਰ ਹੋਣਗੀਆਂ। ਸੋ ਪਰ ਕੀ ਇਹ ਪੁੱਲ ਦਾ ਸ਼ੇਅਰ ਕੀਤਾ ਰੈਵੀਨਿਊ ਉਹ ਦੂਜੇ ਪਾਸੇ USMCA ਦੇ ਵਿੱਚ ਕੋਈ ਰਾਹਤ ਦਵਾ ਸਕਦਾ, ਇਹ ਵੀ ਦੇਖਣਾ ਹੋਏਗਾ। ਸੋ ਕਾਫੀ ਚੀਜ਼ਾਂ ਨੇ ਜਿਹੜੀਆਂ ਇਹ ਕਹਿ ਲਓ ਵੀ ਖੁੱਲ੍ਹੇ ਖਿਲਾਰੇ ਨੇ, ਉਹ ਕਦੋਂ ਤੱਕ ਨਿਬੜਦੇ ਆ ਇਹ ਦੈਟ ਰਿਮੇਨਸ ਟੂ ਬੀ ਸੀਨ। ਤੁਸੀਂ ਸੁਣ ਰਹੇ ਹੋ ਕਨੈਕਟ FM 91.5 ਅਤੇ ਮੈਂ ਦੱਸ ਦਵਾਂ ਜੀ ਪ੍ਰੋਗਰਾਮ ਦੇ ਸਾਡੇ ਇਸ ਹਿੱਸੇ ਨੂੰ ਸਪੋਂਸਰ ਕਰ ਰਹੇ ਸਨ ਪਲੈਨ ਇੰਸ਼ੋਰੈਂਸ ਦੇ ਅਮਰਿੰਦਰ ਨੱਡਾ। ਜੇ ਤੁਸੀਂ ਅਜੇ ਤੱਕ ਲਾਈਫ ਇੰਸ਼ੋਰੈਂਸ ਨਹੀਂ ਕਰਵਾਈ ਅਤੇ ਲਾਈਫ ਇੰਸ਼ੋਰੈਂਸ ਨਾ ਕਰਵਾਉਣ ਦਾ ਤੁਹਾਡਾ ਕਾਰਨ ਇਹ ਆ, ਤੁਹਾਨੂੰ ਲੱਗਦਾ ਕਿ ਇਹਦਾ ਪ੍ਰੀਮੀਅਮ ਬਹੁਤ ਜ਼ਿਆਦਾ ਦੇਣਾ ਪੈਣਾ, ਤਾਂ ਇੱਕ ਵਾਰੀ ਪਲੈਨ ਇੰਸ਼ੋਰੈਂਸ ਦੇ ਅਮਰਿੰਦਰ ਨੱਡਾ ਨੂੰ ਜ਼ਰੂਰ ਕਾਲ ਕਰੋ। ਇਹ ਤੁਹਾਨੂੰ ਟਰਮ ਲਾਈਫ ਇੰਸ਼ੋਰੈਂਸ ਦੀਆਂ ਇਹੋ ਜਿਹੀਆਂ ਪੋਲਿਸੀਜ਼ ਬਾਰੇ ਦੱਸਣਗੇ ਜੋ ਇਨ ਮੈਨੀ ਕੇਸਿਸ ਸਿਰਫ $2 or $3 ਪਰ ਡੇ 'ਚ ਤੁਹਾਨੂੰ ਢੁੱਕਵੀਂ ਕਵਰੇਜ ਪ੍ਰਦਾਨ ਕਰ ਸਕਦੀਆਂ ਨੇ। ਇਸੇ ਤਰ੍ਹਾਂ ਦੀਆਂ ਲੋਅ ਕੋਸਟ ਆਪਸ਼ਨਸ ਕ੍ਰਿਟੀਕਲ ਇਲਨੈਸ ਅਤੇ ਡਿਸੇਬਿਲਿਟੀ ਇੰਸ਼ੋਰੈਂਸ ਵਾਸਤੇ ਵੀ ਉਪਲਬਧ ਹਨ। ਕਮਿਊਨਿਟੀ ਦੇ ਟਰੱਸਟਿਡ ਅਤੇ ਨੌਲੇਜੇਬਲ ਐਡਵਾਈਜ਼ਰ, ਇੱਕ ਦਹਾਕੇ ਤੋਂ ਇੰਸ਼ੋਰੈਂਸ ਇੰਡਸਟਰੀ ਦਾ ਜਾਣਿਆ ਪਛਾਣਿਆ ਨਾਮ ਅਮਰਿੰਦਰ ਨੱਡਾ ਜੀ ਨੂੰ ਕਾਲ ਕਰੋ 604-3632-200, 604-363-2200 ਔਰ ਵਿਜ਼ਿਟ planinsurance.ca। ਦੈਟਸ planinsurance.ca। ਧਨੋਵਾ ਕੰਸਟਰਕਸ਼ਨ ਵੀ ਪ੍ਰੋਗਰਾਮ ਦੇ ਸਾਡੇ ਇਸ ਹਿੱਸੇ ਦੇ ਸਪੋਂਸਰ ਸਨ। ਕਸਟਮ ਘਰ ਲਈ ਤੁਹਾਡਾ ਜੋ ਵੀ ਵਿਜ਼ਨ ਹੈ ਧਨੋਵਾ ਕੰਸਟਰਕਸ਼ਨ ਉਹਨੂੰ ਸਮਝਣਗੇ ਵੀ ਅਤੇ ਜਿਹੋ ਜਿਹਾ ਘਰ ਕਹੋਗੇ ਉਹੋ ਜਿਹਾ ਕਸਟਮ ਘਰ ਬਣਾ ਕੇ ਦੇਣਗੇ। ਬਤੌਰ ਟ੍ਰੇਡਸ ਪਰਸਨ 1500 ਘਰਾਂ 'ਤੇ ਕੰਮ ਕਰ ਚੁੱਕੇ ਨੇ। ਸਰੀ, ਕੋਕਿਟਲਮ, ਵਾਈਟ ਰੌਕ ਅਤੇ ਰਿਚਮੰਡ ਵਿੱਚ ਕਸਟਮ ਘਰ ਬਣਾਉਣ ਦਾ ਐਕਸਪੀਰੀਅੰਸ ਆ। ਧਨੋਵਾ ਕੰਸਟਰਕਸ਼ਨ ਦੇ ਸ਼ਮਸ਼ੇਰ ਧਨੋਵਾ ਜੀ ਨੂੰ ਕਾਲ ਕਰੋ 604-618-1471, 604-618-1471। ਧਨੋਵਾ ਕੰਸਟਰਕਸ਼ਨ। ਵਟਸਐਪ 'ਤੇ ਤੁਹਾਡੇ ਕਈ ਮੈਸੇਜਿਸ ਨੇ। ਸਨੀ ਜੀ ਦਾ ਮੈਸੇਜ ਹੈ, ਕਹਿੰਦੇ ਕੈਲੀਫੋਰਨੀਆ ਵਾਲੀ ਫਾਇਰ ਦੀ ਸਮੋਕ ਇੱਥੇ ਤੱਕ ਪਹੁੰਚ ਜਾਂਦੀ ਆ, ਉਹਦਾ ਟਰੰਪ ਫਿਰ ਕੀ ਕਰਨਗੇ। ਇੱਕ ਹੋਰ ਮੈਸੇਜ ਆ ਪੰਕਜ ਵਰਮਾ ਜੀ ਦਾ, ਉਹਨਾਂ ਦਾ ਕਹਿਣਾ ਕਿ ਆਰਟ ਆਫ ਡੀਲ ਨਹੀਂ ਆ ਇਹ ਟਰੰਪ ਦੀ, ਇਹ ਬਦਮਾਸ਼ੀ ਹੈ ਨਿਹਰੀ ਟਰੰਪ ਐਡਮਿਨਿਸਟ੍ਰੇਸ਼ਨ ਦੀ। ਇੱਕ ਹੋਰ ਸੁਨੇਹਾ ਪ੍ਰਭਗੋਤਰਾ ਜੀ ਦਾ, ਉਹਨਾਂ ਨੇ ਕਹਿਣਾ ਵੀ ਟਰੰਪ ਬਸ ਕੈਨੇਡਾ ਨੂੰ ਮਜਬੂਰ ਕਰ ਰਿਹਾ ਹੈ 51st ਸਟੇਟ ਬਣਨ ਵਾਸਤੇ। ਅਤੇ ਇੱਕ ਹੋਰ ਸੁਨੇਹਾ ਸੀ ਵਟਸਐਪ 'ਤੇ ਅਮਰਜੀਤ ਜੀ ਦਾ, ਉਹ ਕਹਿੰਦੇ ਸਤਿ ਸ਼੍ਰੀ ਅਕਾਲ ਵਿਜੇ ਜੀ, ਜੇ ਪੰਜਾਬ ਦਾ ਧੂੰਆਂ ਦਿੱਲੀ ਜਾ ਸਕਦਾ ਤਾਂ ਕੈਨੇਡਾ ਦਾ ਵੀ ਅਮਰੀਕਾ ਜਾ ਸਕਦਾ। ਨਹੀਂ ਜਾਂਦਾ ਤਾਂ ਹੈ, ਜਾਂਦਾ ਇਹਦੇ 'ਚ ਨਹੀਂ ਕੋਈ ਡਿਨਾਈ ਕਰ ਰਿਹਾ, ਪਰ ਉੱਧਰੋਂ ਵੀ ਤਾਂ ਇੱਧਰ ਆਉਂਦਾ। ਅਤੇ ਇਹੀ ਜੀ ਗੱਲ ਇਹ ਕਹਿ ਦੇਣਾ ਕਿ ਕੈਨੇਡਾ ਵੱਲੋਂ ਕੁਝ ਬਣਦਾ ਕੀਤਾ ਨਹੀਂ ਜਾ ਰਿਹਾ। ਜਿਹੜੇ ਅਮਰੀਕਾ ਦੇ ਵੈਸੇ ਐਂਬੈਸਡਰ ਨੇ ਇੱਥੇ ਕੈਨੇਡਾ 'ਚ ਪੀਟ ਹੋਕਸਟਰਾ, ਉਹ ਵੀ ਚੱਕਵੀਆਂ ਗੱਲਾਂ ਬਹੁਤ ਕਰਦੇ ਆ। ਉਹਨਾਂ ਨੇ ਥੋੜ੍ਹੀ ਜਿਹੀ ਸਿਆਣੀ ਗੱਲ ਕੀਤੀ, ਉਹਨੇ ਕਿਹਾ ਵੀ ਦੇਖੋ ਲੋਕ ਇੱਥੇ ਬਹੁਤ ਜ਼ਿਆਦਾ ਇਸ ਵੇਲੇ ਜੂਝ ਰਹੇ ਆ, ਬੜੀਆਂ ਸਮੱਸਿਆਵਾਂ ਦਾ ਉਹਨਾਂ ਨੂੰ ਸਾਹਮਣਾ ਕਰਨਾ ਪੈ ਰਿਹਾ ਜਿਹੜੇ ਵਾਈਲਡ ਫਾਇਰ ਦੇ ਏਰੀਆ ਦੇ ਵਿੱਚ ਹੈਗੇ ਆ, ਵਾਈਲਡ ਫਾਇਰ ਦੇ ਖੇਤਰ ਦੇ ਵਿੱਚ ਜਿਹੜੇ ਆ ਗਏ। ਅਤੇ ਇਸ ਕਰਕੇ ਕਹਿੰਦੇ ਵੀ ਦਿਸ ਚੈਲੇਂਜ ਨੋਜ਼ ਨੋ ਬਾਰਡਰਸ, ਪੀਟ ਹੋਕਸਟਰਾ ਨੇ ਇਹ ਗੱਲ ਕੀਤੀ ਆ। ਅਤੇ ਕਹਿੰਦੇ ਵੀ ਹੈਵ ਮੋਰ ਦੈਨ 4 decades ਆਫ ਸ਼ੇਅਰ ਵਾਈਲਡ ਫਾਇਰ ਐਮਰਜੈਂਸੀਜ਼, ਕੈਨੇਡਾ ਐਂਡ ਯੂਨਾਈਟਿਡ ਸਟੇਟਸ ਆਰ ਕੰਟੀਨਿਊਇੰਗ ਟੂ ਵਰਕ ਟੂਗੈਦਰ ਟੂ ਫਾਈਟ ਦਾ ਵਾਈਲਡ ਫਾਇਰਸ ਔਨ ਬੋਥ ਸਾਈਡਸ ਸਿੰਸ ਦੀ ਅਗਰੀਮੈਂਟ ਇਨ 1982। ਅਮਰੀਕਾ 'ਚ ਵਾਈਲਡ ਫਾਇਰ ਲੱਗਦੀ ਹੈ, ਕੈਨੇਡੀਅਨ ਫਾਇਰ ਫਾਈਟਰ ਜਾਂਦੇ ਆ ਮਦਦ ਕਰਨ ਲਈ, ਅਮਰੀਕਾ ਵਾਲੇ ਵੀ ਆਉਂਦੇ ਆ। ਪਰ ਟਰੰਪ ਦਾ ਇਹ ਕਹਿਣਾ ਵੀ ਤੁਹਾਡਾ ਜੰਗਲ, ਤੁਹਾਡੀ ਅੱਗ, ਸਾਡਾ ਧੂੰਆਂ, ਸਾਡੀ ਹਵਾ ਜ਼ਹਿਰੀਲੀ ਕਰਤੀ, ਟੈਰਿਫ ਵਧਾ ਦਊਂਗਾ, ਪੈਸੇ ਦਿਓ ਇਹਦੇ, ਸਾਨੂੰ ਤੁਹਾਨੂੰ ਡੈਮੇਜਿਸ ਦੇਣੇ ਚਾਹੀਦੇ ਆ, ਬੇਤੁਕੀਆਂ ਗੱਲਾਂ ਨੇ ਇਹ। ਟਰੰਪ ਦਾ ਹਿਸਾਬ ਮੈਨੂੰ ਕਈ ਵਾਰੀ ਉਹ ਲੱਗਦਾ ਜਿਹੜਾ ਸਕੂਲ 'ਚ ਜਵਾਕ ਸੀ ਨਾ, ਉਹ ਸੁੱਤਾ ਪਿਆ, ਟੀਚਰ ਪੜ੍ਹਾ ਰਹੀ ਹੈ ਵੀ ਦਿੱਲੀ 'ਚ ਕੁਤਬ ਮੀਨਾਰ ਹੈ, ਅਤੇ ਟੀਚਰ ਨੇ ਬਾਅਦ 'ਚ ਉਹਨੂੰ ਬੱਚੇ ਨੂੰ ਪੁੱਛਿਆ ਬੇਟੇ ਮੈਂ ਤੂੰ ਸੁੱਤਾ ਸੀ, ਤੂੰ ਧਿਆਨ ਦੇ ਰਿਹਾ, ਮੈਂ ਕੀ ਕਿਹਾ ਸੀ? ਉਹ ਕਹਿੰਦੇ ਤੁਸੀਂ ਕਿਹਾ ਦਿੱਲੀ 'ਚ ਕੁੱਤਾ ਬਿਮਾਰ ਹੈ। ਸੋ ਟਰੰਪ ਦਾ ਇਹ ਹਿਸਾਬ ਕਿਤਾਬ ਹੈ, ਟਰੰਪ ਦੀ ਜਿਹੜੀ ਤੌਰ ਤਰੀਕੇ ਨੇ ਉਹ ਟਰੰਪ ਹੀ ਜਾਣਨ, ਪਰ ਦੁਨੀਆ ਨੂੰ ਇੱਕ ਵਾਰੀ ਜ਼ਰੂਰ ਵਕਤ ਪਾਇਆ। ਆ ਮਿਡਲ ਈਸਟ ਕੌਨਫਲਿਕਟ, ਅੱਜ ਦੇ ਇਨਫਲੇਸ਼ਨ ਨੰਬਰਸ ਆਏ ਆ, ਇਨਫਲੇਸ਼ਨ ਰਿਪੋਰਟ ਪੜ੍ਹ ਕੇ ਇੱਕ ਵਾਰ ਲੱਗਦਾ ਵੀ ਚਲੋ ਠੀਕ ਆ, ਕਹਾਣੀ ਹੁਣ ਦਰੁਸਤ ਹੁੰਦੀ ਜਾ ਰਹੀ ਆ। ਪਰ ਜਿਹੜੀ ਆ ਗੁੱਡ ਇਨਫਲੇਸ਼ਨ ਰਿਪੋਰਟ ਆ, ਇਹ ਤਾਂ ਫਿਰ ਠੁੱਸ ਕਰਤੀ, ਬਿਕੋਜ਼ ਮਿਡਲ ਈਸਟ ਦੇ ਵਿੱਚ ਕੌਨਫਲਿਕਟ ਦੁਬਾਰਾ ਤੋਂ ਐਸਕਲੇਟ ਹੋ ਰਿਹਾ ਹੈ।